दंडोत बंदनयनक बार सर्व कला समराथ दोलन तेरा खो प्रभु नानक दे कर हाथ जाहि कुल ते प्रगट होए ताहि कुल को नाम कुनद वादस गोरिंद को मेरी है परनाम।
तू सृष्टि दा मालक चुक लई कलम तेरा परवासा जलां थलां ब्रह्मंडा दे विच हर थां तेरा वासा
ओणी मेर दी पा दे आसा वांग पपीए लाइया दर तेरे ते शहर खड़े कर मेर मेरा दया साइया
रा दिवस दे गेड़े अंदर औद बीत दी जावे विच तूफाना जीवन नैया डको डोले खावे
ओ मन दी पत चढ़ हरी न होई कई रुतां जा आईया दर तेरे ते शायर खड़े कर मेर मेरा दया साइया
विशेवकारा वल्लों हटके लग जे सुरत टिकाने मन तू जोत स्वरूप है जेकर अपना मूल पछाने
ओ रहमत दी कर वरखा कलिया खिड़ जावन मुल मलाइया दर तेरे ते शहर खड़े कर मेर मेरा दया साइया
विच भुलेखे दुनियादारी विच भुलेखे दुनिया पिछे लग के दीन गवाया दुनिया वाले मित बने ना धर्म गया नहीं आया
दुनिया दे संग रहे जराने ना खटियां चंगे आईया दर तेरे ते शायर खड़े कर मेर मेरा दया साइया
सदने नू तू भगत बना लिया सदने नू तू भगत बना लिया नित जीवानू कोवे गणका वर्गी पापन तर जाए मेर जे तेरी होवे
धन्ने जट नू हो गए दर्शन धन्ने जट नू हो गए दर्शन जदों कलीता पाइया दर तेरे ते शायर खड़े कर मेर मेरा दया साइया
यूसुफ वर्गे हुसन व्यापारी हटी मुल पवाना तख्ता वाले मंग दे वेखे नजरां जदों पवाना
ओ अकलां वाले लिख ना सकदे तेरियां बेपरवाइया दर तेरे ते शहर खड़े कर मेर मेरा दया साइया
तेरी कुदरत हुक्म तेरे विच तेरी कुदरत हुक्म तेरे विच की रचे नजारे जंगल जूहा पर्वत बेले थाल गगन विच तारे
तवार दी समझ न आए बनता कदों बनाइया दर तेरे ते शहर खड़े कर मेर मेरा दया साइया
जीवन मरना खेड़ दिसे एक डरना मौतों लगे चिंत कुलैनी ठगनी बन बन ना हस्यानू ठगे
ओ नूर तेरे दिया हिरदे दे विच हो जावन रुशनाइया दर तेरे ते शहर खड़े कर मेर मेरा दया साइया
माखो मिठी बोली बन जाए माखो मिठी बोली बन जाए रस रसना विच भर दे शायरी फुरने फुरन दिमागू ऐसी कृपा कर दे
ओ मेर तेरी नाल गूंगिया कोलो मेर तेरी नाल गूंगिया कोलो गीता जान सुनाइया दर तेरे ते शायर खड़े कर मेर मेरा दया साइया
आनंद लहर विच लाइए गोते आनंद लहर विच लाइए गोते दुख ना आवन नेड़े मैं कावंडे काव बगीची रैन बने नित खेड़े
ओ भगवालिया लिख दे वारा हाथा जान सुनाइया दर तेरे ते शायर खड़े कर मेर मेरा दया साइया
सत्कार योग सतगुरु जी दे इस पावन पवित्र दरबार विच हाजरियां भरदे होए सत्संगी जनो मन बिरती इकागर करन वास्ते रसना नू पवित्र करन वास्ते ते सानू बल बख्शन वास्ते एक बारी गज के आखो धन श्री गुरु नानक देव सच्चे पातशाह जी। एक बार फिर कृपा करो उस महबूब सतगुरु नू याद करिए जिन्हां दे दर्शन आपां सारिआं ने कीते हन। कोई रसना वांझी ना रवे सब गज के आखो धन श्री सतगुरु जगजीत सिंह सच्चे पातशाह जी। हाजरा हजूर चौर तख्त दे मालक सतगुरु नू धन कहिए सब एक बारी गज के आखो धन श्री सतगुरु उदय सिंह सच्चे पातशाह जी। सतगुरु पातशाह जी गुरबाणी दे विच फरमान करदे ने कहिंदे हन रहण ना पावै सुरनर देवा ऊठ सिधारे कर मुनजन सेवा जीवत पेखे जिन्नी हर हर त्याया साध संग तिन दर्शन पाया बादशाह शाह वापारी मरना जो दिसै सो कालै खरना। संसार दे विच कोई भी आया है उसनू आखर काल दा ग्रास होना पवेगा ए अटल सचाई है। लाई हयात आए कजा ले चली ना अपनी खुशी आए थे ना अपनी खुशी गए ये नियम है। ऐसा चंद्रा समा इन्हां पंजाबियां दे उत्ते आया जदों पंजाब दा राजा महाराजा रणजीत सिंह जिसने पंजाबियां दा राज स्वतंत्र राज बना के दिता सी वह आखरी सहां दे उत्ते सी। अज 58 साल 7 महीनियां दा इसने अपनी जिंदगी भोगी जिदे विच राज कीता ते पंजाबियां नू स्वतंत्र राज बना के दिता जिस दियां हद्दां काबल कंधार तक सन। वह शेर अज मंजी ते पिया होया ते आखरी दरबार सद्या जिदे विच वजीर सेनापति सारे भी जिन्ने मोहतबर बंदे सन सारे सदे गए। उत्थे कवि ने बड़ा सुंदर लिखिया वह कहिंदा रणजीत सिंह ने की आख्या कहिंदा आख्या शेरे पंजाब ने अंत वेले नेड़े होए के सुनी ध्यान सिंगा मेरे मोहतबर भेतिया गूढ़ जारा दिल दे महरमा मेरे प्राण सिंगा। बड़ा प्यार सी ध्यान सिंह दे नाल ध्यान सिंह नू आख्या मेरी गल सुन नेड़े हो के मैं जिहड़ी गल कहण लगा उस दे उत्ते विचार करी मेरिया नेकियां वांग मुहारनी दे दिल दी पट्टी दे उत्ते दोहरावदा रही जेड़ा मैल उसार के चलिया हां डिगण दई ना बच्चियां लावदा रही मेरे खड़क सिंह नू मेरा रूप समझी ओदे हुक्म ते सीस चुकाई रखी मेरे खड़क सिंह नू पाव कवर खड़क सिंह सब तो वड्डा पुत्र सी महाराजा रणजीत सिंह दा ओदा हथ ध्यान सिंह दे हथ दे विच फड़ा दिता आख्या याद रखी हुण तू इहदे हुक्म दे विच चली इहनू मैं पंजाब दा मालक बना के चलिया हाँ 600 साल पिछों फिर पंजाब अंदर मैं लियांदा ही राज पंजाबियां दा ते सीतल वेखी किथे खुशगर्जी दे विच आके देई बन ना मुढ बर्बादियां दा। मैं 600 साल तो बाद ਇਹ ਪੰਜਾਬੀਆਂ ਦਾ ਰਾਜ ਖੜਾ ਕਰਕੇ ਚੱਲਿਆ ਸਤਸੰਗੀ ਜਨੋ ਧਿਆਨ ਸਿੰਘ ਨੂੰ ਸਮਝਾਉਂਦਾ ਹੋਇਆ ਮਹਾਰਾਜਾ ਰਣਜੀਤ ਸਿੰਘ ਅੰਤਿਮ ਸੇਜਾ ਦੇ ਉੱਤੇ ਪਿਆ ਹੋਇਆ ਮੌਤ ਬਹੁਤ ਨੇੜੇ ਹੈ ਕੀ ਸਵਾਲ ਜਵਾਬ ਧਿਆਨ ਸਿੰਘ ਦੇ ਨਾਲ ਹੁੰਦੇ ਨੇ ਇੱਥੋਂ ਕੋਈ ਜਿਹੜਾ ਅੱਜ ਦਾ ਆਪਾਂ ਪ੍ਰਸੰਗ ਜਿਹੜਾ ਹੈ ਆਰੰਭ ਕਰਦੇ ਹਾਂ ਮਹਾਰਾਜਾ ਰਣਜੀਤ ਸਿੰਘ ਧਿਆਨ ਸਿੰਘ ਨੂੰ ਕੀ ਆਖਦਾ ਇਉਂ ਬੇਨਤੀ ਕੀਤੀ ਜਾ ਰਹੀ ਹੈ
ਸੁਣ ਲੈ ਧਿਆਨ ਸਿੰਘਾ ਗੱਲ ਅਖੀਰੀ ਤੂੰ ਅੱਜ ਤੋਂ ਮਹਾਰਾਜ ਖੜਕ ਸਿੰਘ ਕਰਨੀ ਵਜ਼ੀਰੀ ਤੂੰ ਰੱਖੀ ਪੰਜਾਬ ਆਜ਼ਾਦ ਕਰਕੇ ਕੋਈ ਪੀਰੀ ਤੂੰ ਪੁੱਟੀ ਮੈਂ ਜੜੋਂ ਗੁਲਾਮੀ ਮੁੜ ਕੇ ਤੂੰ ਲਾਵੀ ਨਾ ਯਾਰ ਤੂੰ ਗੂੜਾ ਮੇਰਾ ਨੇਕੀ ਭੁਲਾਵੀ ਨਾ ਬਣੀ ਨਾ ਦੇਸ਼ ਤਰੋਈ
ਓ ਕਰਾਂ ਮੈਂ ਅਰਜ ਮਹਾਰਾਜ ਚਰਨਾਂ ਨੂੰ ਵੜ ਕੇ ਤੇ ਸਤੀ ਹੋਣ ਨਾਲ ਤੁਹਾਡੇ ਚਿਖਾ ਵਿੱਚ ਸੜਕੇ ਤੇ ਸਿੱਧਾ ਸੱਚਖੰਡ ਨੂੰ ਜਾਵਾਂ, ਵਿਭਾਣਾ ਤੇ ਚੜ ਕੇ ਤੇ ਜੇਕਰ ਨਾ ਮੌਤ ਕਬੂਲਿਆ ਮੈਨੂੰ ਦੁਖੀ ਯਾਰ ਨੂੰ ਮਰਿਆ ਮੇਰੀ ਰੂਹ ਨਾ ਭੁੱਲੇ ਤੁਹਾਡੇ ਉਪਕਾਰ ਨੂੰ ਕਰਦਾਰਾਂ ਤਾਬਿਆਦਾਰੀ
ਉਹ ਥਾਪ ਦਿੱਤਾ ਖੜਕ ਸਿੰਘ ਨੂੰ ਅੱਜ ਤੋਂ ਮਹਾਰਾਜ ਮੈਂ ਹੱਥੀ ਸਜਾਇਆ ਸਿਰ ਤੇ ਆਪਣਾ ਸਿਰ ਤਾਜ ਮੈਂ ਤਿਲਕ ਦੇ ਪੂਰਾ ਕੀਤਾ ਰਸਮੋ ਰਿਵਾਜ ਮੈਂ ਚੱਲਦਾ ਰਹੇ ਰਾਜ ਇਸ ਤਰ੍ਹਾਂ ਰੋੜਾ ਇੜ ਕਾਵੀਨਾ ਯਾਰ ਤੂੰ ਗੂੜਾ ਮੇਰਾ ਨੇਕੀ ਭੁਲਾਵੀਨਾ ਬਣੀ ਨਾ ਦੇਸ਼ ਧਰੋਈ
ਓ ਰਾਜ ਸੰਭਾਲਣ ਦੀਆਂ ਮੈਨੂੰ ਸਭ ਸਮਝਾਨੇ ਦਿਲਾਂ ਨੂੰ ਰਾਹ ਦਿਲਾਂ ਦੇ ਬੁੱਝੀਆਂ ਏ ਰਮਜਾਨੇ ਰੋਗ ਹਕੀਮ ਪਛਾਨਣ ਫੜਕੇ ਤੇ ਨਵਜਾਨੇ ਸੁਖਾਂ ਗਾ ਸੁਖੀ ਸਦਾ ਹੀ ਪਰਜਾ ਪਰਿਵਾਰ ਨੂੰ ਮਰਿਆ ਮੇਰੀ ਰੂਹ ਨਾ ਭੁੱਲੇ ਤੁਹਾਡੇ ਉਪਕਾਰ ਨੂੰ ਕਰਦਾਰਾਂ ਤਾਬਿਆਦਾਰੀ
ਗੁੱਡੀ ਅੱਜ ਸਿੱਖ ਰਾਜ ਦੀ ਗੁੱਡੀ ਅੱਜ ਸਿੱਖ ਰਾਜ ਦੀ ਚੜੀ ਅਸਮਾਨ ਤੇ ਸਿੰਘਾਂ ਦੀ ਸੂਰ ਬੀਰਤਾ ਧੁੰਮ ਜਹਾਨ ਤੇ ਫਖਰ ਹੈ ਸਿੰਘਾਂ ਨੂੰ ਵੀ ਆਪਣੀ ਕਿਰਪਾਨ ਤੇ ਚਮਕਣ ਅੱਜ ਨਾਮ ਜਿਨ੍ਹਾਂ ਦੇ ਮਿੱਟੀ ਰੁਲਾਵੀ ਨਾ ਯਾਰ ਤੂੰ ਗੂੜਾ ਮੇਰਾ ਨੇਕੀ ਭੁਲਾਵੀ ਨਾ ਬਣੀ ਨਾ ਦੇਸ਼ ਧਰੋਈ
ਤੁਹਾਡੀ ਨਾ ਸਿੱਖਿਆ ਭੁੱਲਾਂ ਦਿਲ ਤੋਂ ਇੱਕ ਰਤੀ ਮੈਂ ਪਹਿਲੀ ਗੱਲ ਨਾਲ ਤੁਸਾਂ ਦੇ ਹੋਵਾਂਗਾ ਸਤੀ ਮੈਂ ਦੁਨੀਆਂ ਕੀ ਰੱਬ ਵੱਲੋਂ ਵੀ ਪਾਵਾਂਗਾ ਗਤੀ ਮੈਂ ਭਰੇ ਦਰਬਾਰ ਸਿੰਘਾਂ ਦੇ ਕਰਾਂ ਇਕਰਾਰ ਨੂੰ ਮਰਿਆ ਮੇਰੀ ਰੂਹ ਨਾ ਭੁੱਲੇ ਤੁਹਾਡੇ ਉਪਕਾਰ ਨੂੰ ਕਰਦਾਰਾਂ ਤਾਬਿਆਦਾਰੀ
ਉਹ ਪੱਟੀ ਕੋਈ ਨੌਨਿਹਾਲ ਨੂੰ ਪੁੱਠੀ ਪੜਾਵੀ ਨਾ ਪਿਓ ਤੇ ਪੁੱਤ ਦੋਹਾਂ ਤਾਈ ਰਣ ਚ ਲੜਾਵੀ ਨਾ ਰਾਜ ਬਰਬਾਦ ਕਰਨ ਲਈ ਅਕਲ ਦੌੜਾਵੀ ਨਾ ਯਾਰ ਮਾਰ ਕੀਤੀ ਐਵੇਂ ਜੱਗ ਚ ਅਖਵਾਵੀ ਨਾ ਯਾਰ ਤੂੰ ਗੂੜਾ ਮੇਰਾ ਨੇਕੀ ਭੁਲਾਵੀ ਨਾ ਬਣੀ ਨਾ ਦੇਸ਼ ਧਰੋਈ
ਦਿਲੋਂ ਪ੍ਰੇਮ ਤੁਹਾਡਾ ਭੁੱਲਾਂ ਸੁਬਹ ਸ਼ਾਮ ਨਾ ਦੁਨੀਆਂ ਦੇ ਵਿੱਚ ਕਹਾਵਾਂ ਨਮਕ ਹਰਾਮ ਨਾ ਕਦੇ ਖੁਦ ਗਰਜੀ ਵਾਲਾ ਲਵਾਵਾਂ ਇਲਜ਼ਾਮ ਨਾ ਆਖਰ ਛੱਡ ਜਾਣਾ ਇੱਕ ਦਿਨ ਇਸ ਸੰਸਾਰ ਨੂੰ ਮਰਿਆ ਮੇਰੀ ਰੂਹ ਨਾ ਭੁੱਲੇ ਤੁਹਾਡੇ ਉਪਕਾਰ ਨੂੰ ਕਰਦਾਰਾਂ ਤਾਬਿਆਦਾਰੀ
ਗੂੜੇ ਜੋ ਰਾਜਨੀਤੀ ਦੇ ਜਾਣਦੇ ਰਾਜ ਤੂੰ ਰੱਖਣਾ ਇਕੱਠਾ ਕਰਕੇ ਸਾਰਾ ਸਮਾਜ ਤੂੰ ਵੈਰੀ ਦਲ ਚਿੜੀਆਂ ਉੱਤੇ ਝਪਟੀ ਬਣ ਬਾਜ ਤੂੰ ਲਾਲਚ ਦੇ ਪੰਜੇ ਫਸ ਕੇ ਧਰਮ ਗਵਾਵੀ ਨਾ ਯਾਰ ਤੂੰ ਗੂੜਾ ਮੇਰਾ ਨੇਕੀ ਭੁਲਾਵੀ ਨਾ ਬਣੀ ਨਾ ਦੇਸ਼ ਧਰੋਈ
ਨਿਭਾਵਾਂ ਮੈਂ ਕੀਤਾ ਵਾਦਾ ਨੀਅਤ ਕਰ ਬਲੀ ਨੂੰ ਕੋਈ ਕਰ ਲਾਣਾ ਪਤਾ ਲਿਖ ਕੇ ਉਸ ਬਲੀ ਨੂੰ ਕੋਈ ਕਰ ਸਕੇ ਨਾ ਕਦੇ ਗੱਲ ਅਵੱਲੀ ਨੂੰ ਭਗਤ ਗੁਲਾਬ ਗਿੱਲ ਕਰਨ ਪ੍ਰਚਾਰ ਨੂੰ ਮਰਿਆ ਮੇਰੀ ਰੂਹ ਨਾ ਭੁੱਲੇ ਤੁਹਾਡੇ ਉਪਕਾਰ ਨੂੰ ਕਰਦਾਰਾਂ ਤਾਬਿਆਦਾਰੀ
ਧਿਆਨ ਸਿੰਘ ਰੋ ਕੇ ਕੀਰਨੇ ਪਾ ਰਿਹਾ ਸੀ ਸ਼ੇਰੇ ਪੰਜਾਬ ਦੇ ਕੋਲ ਆਖ ਰਿਹਾ ਸੀ ਮੈਂ ਆਪਣੇ ਆਪ ਨੂੰ ਇਮਾਨਦਾਰ ਸਾਬਤ ਕਰਨ ਵਾਸਤੇ ਮੈਂ ਸਤੀ ਹੋਵਾਂਗਾ ਆਪਣੇ ਮਾਲਕ ਦੇ ਨਾਲ ਪਰ ਯਾਦ ਰੱਖਿਓ ਸਤਸੰਗੀ ਜਨੋ ਇਹ ਜੋ ਚਿਖਾ ਦੇ ਨੇੜੇ ਪਹੁੰਚਿਆ ਹੋਇਆ ਸ਼ੇਰੇ ਪੰਜਾਬ ਹੈ ਉਹ ਸ਼ੇਰੇ ਪੰਜਾਬ ਦੀ ਉਹ ਕਰਨੀ ਹੈ ਕਿਉਂਕਿ ਸਤਸੰਗੀ ਜਨੋ ਹਿੰਦੁਸਤਾਨ ਦਾ ਇਤਿਹਾਸ ਪੜ੍ਹੀਏ ਤੇ ਇਸ ਗੱਲ ਦਾ ਪਤਾ ਲੱਗਦਾ ਕਿ ਇੱਕ ਅਦੀਬ ਨੇ ਬੜਾ ਸੁੰਦਰ ਸ਼ਬਦ ਆਖੇ, ਕਹਿੰਦਾ ਗਰ ਫਿਰ ਦੋਸ਼ ਬਰ ਰੂਹ ਏ ਜਮੀ ਅਸਤ ਹਮੀ ਅਸਤ ਹਮੀ ਅਸਤ ਹਮੀ ਅਸਤ। ਉਹ ਕਹਿੰਦਾ ਜੇ ਕਿਤੇ ਦੁਨੀਆਂ ਤੇ ਉੱਤੇ ਸਵਰਗ ਹੈ ਤੇ ਉਹ ਮੇਰੀ ਧਰਤੀ ਹੈ, ਮੇਰੀ ਧਰਤੀ ਹੈ, ਮੇਰਾ ਦੇਸ਼ ਹੈ। ਉਸ ਤੋਂ ਭਾਵ ਸੀ ਕਿ ਹਿੰਦੁਸਤਾਨ ਬਾਰੇ ਇੱਕ ਸ਼ਬਦ ਲਿਖੇ ਗਏ। ਪਰ ਜਿਹੜੀ ਚੀਜ਼ ਕਿਸੇ ਨੂੰ ਚੰਗੀ ਲੱਗ ਜਾਵੇ ਉਸ ਚੀਜ਼ ਨਾਲ ਮਾੜੀ ਕਰਨੋਂ ਮਨੁੱਖ ਟਲਦਾ ਨਹੀਂ। ਕਹਿੰਦੇ ਨੇ ਫੁੱਲ ਨੇ ਕੀ ਦੋਸ਼ ਕੀਤਾ ਸੀ, ਉਹ ਤੇ ਸਾਰਿਆਂ ਨੂੰ ਸੁਗੰਧੀ ਵੰਡਦਾ ਸੀ, ਖੁਸ਼ਬੋਈ ਵੰਡਦਾ ਸੀ, ਵੇਖਣ ਵਾਲਿਆਂ ਦੀਆਂ ਅੱਖਾਂ ਨੂੰ ਤਰੋ ਤਾਜ਼ਾ ਕਰਦਾ ਸੀ। ਪਰ ਉਸ ਫੁੱਲ ਨੂੰ ਡਾਲੀ ਦੇ ਨਾਲ ਉਹ ਤੋੜ ਲਿਆ ਗਿਆ ਕਿਉਂਕਿ ਉਸ ਦੇ ਗੁਣ ਵੈਰੀ ਬਣ ਗਏ। ਇਹੀ ਕਾਰਨ ਬਣਿਆ ਹਿੰਦੁਸਤਾਨ ਦੇ ਗੁਣ ਜਿਹੜੇ ਸਨ ਹਿੰਦੁਸਤਾਨ ਦੇ ਵੈਰੀ ਬਣ ਗਏ। ਹਿੰਦੁਸਤਾਨ ਦੇ ਉੱਤੇ ਸਭ ਤੋਂ ਪਹਿਲਾਂ ਸਿਕੰਦਰ ਮਕਦੂਨੀਆਂ ਦੇ ਵਿੱਚੋਂ ਯੂਨਾਨ ਦੇ ਵਿੱਚੋਂ ਚੜ ਕੇ ਆਇਆ। ਉਸ ਦੇ ਹਮਲੇ ਤੋਂ ਬਾਅਦ 712 ਦੇ ਵਿੱਚ ਇੱਕ ਹਮਲਾ ਹੋਇਆ ਮੀਰ ਕਾਸਿਮ ਦਾ, 17 ਸਾਲ ਦਾ ਮੁੰਡਾ ਸੀ ਇਹ, ਜਿਹਦੇ ਬਾਰੇ ਲੈਣ ਪੂਲੇ ਨੇ ਇਹ ਗੱਲ ਆਖੀ ਕਿ ਇਸ ਹਮਲੇ ਦਾ ਕੋਈ ਰਿਜ਼ਲਟ ਨਹੀਂ ਨਿਕਲਿਆ। ਪਰ ਇਸ ਹਮਲੇ ਨੇ ਹਿੰਦੁਸਤਾਨ ਦੀ ਬੇਸ਼ੁਮਾਰ ਦੌਲਤ ਬਾਰੇ ਉਸ ਅਰਬ ਦੇ ਲੋਕਾਂ ਨੂੰ ਦੱਸ ਦਿੱਤਾ। 2 ਸਾਲ ਨਹੀਂ ਪਏ ਕਿ ਮਹਿਮੂਦ ਗਜ਼ਨਵੀ ਚੜ ਕੇ ਆ ਗਿਆ। 1 ਨਹੀਂ 2 ਨਹੀਂ 17 ਹਮਲੇ ਮਹਿਮੂਦ ਗਜ਼ਨਵੀ ਨੇ ਕੀਤੇ। ਦੱਖਣ ਵਿੱਚ ਸੋਮਨਾਥ ਦੇ ਮੰਦਿਰ ਤੱਕ ਉਸਨੇ ਲੁੱਟ ਮਾਰੇ, ਜੋ ਉਸਨੂੰ ਲੱਭਿਆ ਉਹ ਹਿੰਦੁਸਤਾਨ ਦੇ ਵਿੱਚੋਂ ਲੈ ਗਿਆ। ਉਸ ਤੋਂ ਬਾਅਦ ਮੁਹੰਮਦ ਗੋਰੀ ਨੇ 2 ਹਮਲੇ ਕੀਤੇ। ਮੁਹੰਮਦ ਗੋਰੀ ਤੋਂ ਬਾਅਦ ਤੁਗਲਕ ਵੰਸ਼ ਦਾ ਰਾਜ ਚੱਲਿਆ ਕਿਉਂਕਿ ਮੁਹੰਮਦ ਗੋਰੀ ਕੁਤਬੁਦੀਨ ਐਬਕ ਨੂੰ ਬਿਠਾ ਕੇ ਗਿਆ ਸੀ ਹਿੰਦੁਸਤਾਨ ਦੇ ਤਖ਼ਤ ਦੇ ਉੱਤੇ। ਉਸ ਤੋਂ ਬਾਅਦ ਤੁਗਲਕ ਵੰਸ਼ ਦਾ ਰਾਜ ਚੱਲਿਆ, ਮਹਿਮੂਦ ਤੁਗਲਕ ਰਾਜਾ ਸੀ ਤੇ ਉਦੋਂ ਤੈਮੂਰ ਲੰਗ ਜਿਹੜਾ ਸੀ ਚੜ ਕੇ ਆ ਗਿਆ, ਲੰਗੜਾ ਬੰਦਾ ਸੀ, ਉਹ ਚੜ ਕੇ ਆ ਗਿਆ ਹਿੰਦੁਸਤਾਨ ਦੇ ਉੱਤੇ। 15 ਦਿਨ ਉਹਨੇ ਹਿੰਦੁਸਤਾਨ ਲੁੱਟਿਆ। ਉਸ ਤੋਂ ਬਾਅਦ ਨਾਦਰ ਸ਼ਾਹ ਆਇਆ 39 ਦੇ ਵਿੱਚ, 1739 ਦੇ ਵਿੱਚ ਨਾਦਰ ਸ਼ਾਹ ਚੜ ਕੇ ਆਇਆ। 1 ਮਹੀਨਾ ਉਸਨੇ ਦਿੱਲੀ ਨੂੰ ਲੁੱਟਿਆ। ਉਸ ਦੇ ਜਾਣ ਤੋਂ ਬਾਅਦ ਅਬਦਾਲੀ ਨੇ 11 ਹਮਲੇ, ਅਹਿਮਦ ਸ਼ਾਹ ਅਬਦਾਲੀ ਨੇ ਹਿੰਦੁਸਤਾਨ ਦੇ ਉੱਤੇ 11 ਹਮਲੇ ਕੀਤੇ। ਇੱਕ ਜ਼ਾਲਮ ਨਹੀਂ ਚੜ ਕੇ ਆਇਆ, ਬਾਰ ਬਾਰ ਤੁਰੇ ਆਏ। ਸਤਸੰਗੀ ਜਦੋਂ ਇੱਥੇ ਹੀ ਬਸ ਨਹੀਂ, ਅਬਦਾਲੀ ਦਾ ਪੋਤਰਾ ਸ਼ਾਹਜਵਾਨ ਜਿਹੜਾ ਸੀ ਜਦੋਂ ਉਹ ਤਖ਼ਤ ਦੇ ਉੱਤੇ ਬੈਠਾ ਤੇ ਉਸਨੇ ਹਿੰਦੁਸਤਾਨ ਦੇ ਉੱਤੇ ਹਮਲੇ ਕਰਨ ਦੀ ਸੂਚੀ ਬਣਾ ਲਈ। ਉਸ ਦੇ ਪਹਿਲੇ 3 ਹਮਲੇ ਹੋ ਚੁੱਕੇ ਸਨ। 4th ਹਮਲਾ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਉਸ ਸਮੇਂ 17 ਸਾਲਾਂ ਦਾ ਸੀ, ਅੰਮ੍ਰਿਤਸਰ ਸਾਹਿਬ ਦੇ ਵਿੱਚ ਹੋਈ ਇਕੱਤਰਤਾ ਦੇ ਵਿੱਚ ਪੰਜਾਬ ਦੀ ਧੀ ਸਦਾ ਕੌਰ ਨੇ ਇਹ ਗੱਲ ਪੰਜਾਬੀਆਂ ਨੂੰ ਆਖੀ ਸੀ, ਤੁਸੀਂ ਰਾਖੀ ਕਰ ਉਗਰਾਉਂਦੇ ਹੋ ਲੋਕਾਂ ਦੇ ਕੋਲੋਂ। ਰਾਖੀ ਕਰ ਤੋਂ ਭਾਵ ਸੀ ਪੰਜਾਬ ਦੇ ਲੋਕਾਂ ਕੋਲੋਂ ਪਿੰਡਾਂ ਦੀ ਰਾਖੀ ਕਰਨ ਵਾਸਤੇ ਸਿੱਖ ਸਰਦਾਰ ਜਿਹੜੇ ਮਿਸਲਾਂ ਦੇ ਰੂਪ ਦੇ ਵਿੱਚ ਸਨ ਉਹ ਕਰ ਲੈਂਦੇ ਸਨ, ਟੈਕਸ ਲੈਂਦੇ ਸਨ। ਤੁਸੀਂ ਰਾਖੀ ਕਰ ਉਗਰਾਉਂਦੇ ਹੋ, ਤੁਹਾਨੂੰ ਹਿਫਾਜ਼ਤ ਕਰਨੀ ਚਾਹੀਦੀ ਹੈ ਇਹਨਾਂ ਲੋਕਾਂ ਦੀ, ਕਿਉਂਕਿ ਜਦੋਂ ਹਮਲੇ ਦੀ ਸੰਕੇਤ ਮਿਲਦੇ ਸਨ ਤੇ ਵੱਡੇ ਵੱਡੇ ਸਰਦਾਰ ਜਿਹੜੇ ਸਨ ਆਪਣੇ ਪਰਿਵਾਰ ਲੈ ਕੇ ਪਹਾੜਾਂ ਨੂੰ ਚਲੇ ਜਾਂਦੇ ਸਨ, ਪਿੰਡਾਂ ਦੇ ਪਿੰਡ ਖਾਲੀ ਹੋ ਜਾਂਦੇ ਸਨ। ਸ਼ਾਹ ਸੁਜਾ ਨੇ ਹਮਲਾ ਕੀਤਾ 1797 ਦੇ ਵਿੱਚ ਤੇ ਕਹਿੰਦੇ ਨੇ ਪੰਜਾਬ ਦੇ ਪਿੰਡਾਂ ਦੇ ਪਿੰਡ ਖਾਲੀ ਹੋ ਗਏ। ਪਰ ਮਹਾਰਾਜਾ ਰਣਜੀਤ ਸਿੰਘ ਆਪਣੇ ਨਾਲ ਕੁਛ ਮਿਸਲਾਂ ਦੇ ਸਰਦਾਰਾਂ ਨੂੰ ਰਲਾ ਕੇ ਸ਼ਾਹ ਸੁਜਾਨ ਦਾ ਮੁਕਾਬਲਾ ਕੀਤਾ। ਲਾਹੌਰ ਦੇ ਕਿਲ੍ਹੇ ਦੇ ਵਿੱਚ ਡੱਕ ਕੇ 1 ਮਹੀਨਾ ਰੱਖ ਛੱਡਿਆ ਸ਼ਾਹ ਸੁਜਾ, ਬਾਹਰ ਨਹੀਂ ਨਿਕਲ ਸਕਿਆ, ਦਿੱਲੀ ਵੱਲ ਨੂੰ ਰੁੱਖ ਨਹੀਂ ਕਰ ਸਕਿਆ। ਆਖਿਰ ਉਸ ਨੂੰ ਵਾਪਸ ਪਰਤਣਾ ਪਿਆ, ਭਾਵੇਂ ਦੂਜੇ ਸਿੱਖ ਸਰਦਾਰ ਜਿਹੜੇ ਸਨ ਉਸ ਦੇ ਵਾਪਸ ਪਰਤਣਿਆਂ ਸਾਰ ਆਪਣੇ ਆਪਣੇ ਇਲਾਕੇ ਮੰਨਣ ਵਾਸਤੇ ਤਿਆਰ ਹੋ ਗਏ। ਪਰ ਮਹਾਰਾਜਾ ਰਣਜੀਤ ਸਿੰਘ ਨੇ ਜੇਲਮ ਦਰਿਆ ਨੂੰ ਪਾਰ ਕਰਕੇ ਅਟਕ ਦਰਿਆ ਤੱਕ ਇਸ ਸ਼ਾਹ ਸੁਜਾ ਦਾ ਮੁਕਾਬਲਾ ਕੀਤਾ ਤੇ ਕਈ ਤੋਪਾਂ ਤੇ ਕਈ ਸਮਾਨ ਜਿਹੜਾ ਸੀ ਹਿੰਦੁਸਤਾਨ ਦਾ ਉਸ ਦੇ ਕੋਲੋਂ ਖੋਲਿਆ। ਸਤਸੰਗੀ ਜਦੋਂ ਉੱਥੋਂ ਮਹਾਰਾਜਾ ਰਣਜੀਤ ਸਿੰਘ ਦੀ ਚੜ੍ਹਤ ਹੋਈ, ਜਦੋਂ ਮਹਾਰਾਜਾ ਰਣਜੀਤ ਸਿੰਘ ਸ਼ਾਹ ਸੁਜਾਨ ਨੂੰ ਭਜਾ ਕੇ ਵਾਪਸ ਪਰਤ ਰਿਹਾ ਸੀ ਤੇ ਸਿਆਣੇ ਲੋਕ ਦਾਨਸ਼ਮੰਦ ਲੋਕਾਂ ਨੇ ਹਿਸਾਬ ਲਾ ਲਿਆ ਕਿ ਆਉਣ ਵਾਲਾ ਬਾਦਸ਼ਾਹ ਪੰਜਾਬ ਦਾ ਇਹ ਹੈ। 17-18 ਸਾਲ ਦੀ ਉਮਰ ਸੀ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਦੀ। ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਫਤਿਹ ਕੀਤਾ 1799 ਦੇ ਵਿੱਚ, 1802 ਦੇ ਵਿੱਚ ਅੰਮ੍ਰਿਤਸਰ ਸਾਹਿਬ ਨੂੰ ਫਤਿਹ ਕੀਤਾ। ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ, ਕਸੂਰ, ਕਸ਼ਮੀਰ, ਅਟਕ ਦਰਿਆ ਤੱਕ ਆਪਣੇ ਘੋੜੇ ਜਿਹੜੇ ਸਨ, ਘੋੜਿਆਂ ਦੀਆਂ ਟਾਪਾਂ ਦੇ ਨਾਲ ਕਸ਼ਮੀਰ ਦੇ ਅਟਕ ਦਰਿਆ ਦੇ ਸਾਰੇ ਇਹ ਇਲਾਕੇ ਜਿਹੜੇ ਸਨ ਸਿੱਖਾਂ ਨੇ ਫਤਿਹ ਕਰ ਲਏ। ਇੱਥੋਂ ਤੱਕ ਅਫਗਾਨਿਸਤਾਨ ਦੇ ਬਹੁਤ ਸਾਰਾ ਇਲਾਕਾ ਜਿਹੜਾ ਸੀ ਸਿੱਖਾਂ ਦੇ ਕਬਜ਼ੇ ਦੇ ਵਿੱਚ ਆ ਗਿਆ, ਜਿੱਥੇ ਜਹਾਂਦਾਰ ਸ਼ਾਹਜਹਾਨ ਦਾ ਕਿਲ੍ਹਾ ਹੈ, ਜਿਸ ਨੂੰ ਕਿਹਾ ਜਾਂਦਾ ਹੈ ਜਹਾਂਗੀਰ ਦਾ ਜਾਂ ਜਹਾਂਦਾਰੇ ਦਾ ਵੀ ਕਿਲ੍ਹਾ ਕਹਿੰਦੇ ਨੇ, ਉੱਥੇ ਵੀ ਖਾਲਸੇ ਨੇ ਆਪਣਾ ਕੇਸਰੀ ਨਿਸ਼ਾਨ ਜਿਹੜਾ ਸੀ ਚੁਲਾ ਦਿੱਤਾ। ਇੰਨੀ ਧਰਤੀ ਦਾ ਮਾਲਕ ਇਹ ਅੱਜ ਆਖਰੀ ਸਮੇਂ ਦੇ ਉੱਤੇ ਪਹੁੰਚਿਆ ਹੋਇਆ, ਆਪਣੇ ਵਜ਼ੀਰ ਨੂੰ ਇਹ ਗੱਲ ਕਹਿ ਰਿਹਾ, ਧਿਆਨ ਰੱਖੀ ਇਹ ਮੇਰੀ ਜ਼ਿੰਦਗੀ ਦੀ ਕਮਾਈ ਹੈ, ਮੈਂ ਸਾਰੀ ਜ਼ਿੰਦਗੀ ਪੰਜਾਬੀਆਂ ਦਾ ਰਾਜ ਬਣਾਉਣ ਵਿੱਚ ਲਾ ਦਿੱਤੀ, ਤੂੰ ਕਿਸੇ ਇਸ ਨੂੰ ਗਵਾ ਨਾ ਦੇਵੀਂ, ਮੇਰੇ ਪੁੱਤਰ ਦਾ ਸਾਥ ਦੇਵੀਂ। ਮਾਈ ਪਹਾੜਨ ਜਿਹੜੀ ਸੀ ਉਸਨੂੰ ਸ਼ੱਕ ਸੀ ਕਿ ਜੋ ਹੈ ਪਹਾੜਾ ਇਹ ਡੋਗਰੇ ਹਨ, ਇਹ ਜ਼ਰੂਰ ਕੋਈ ਨਾ ਕੋਈ ਬਦ ਫੈਲੀ ਕਰਨਗੇ। ਇਸ ਕਰਕੇ ਉਹਨੇ ਗੀਤਾ ਤੇ ਹੱਥ ਰੱਖਵਾ ਕੇ ਧਿਆਨ ਸਿੰਘ ਤੋਂ ਕਸਮ ਚੁਕਵਾਈ, ਤੂੰ ਗੀਤਾ ਤੇ ਹੱਥ ਰੱਖ ਕੇ ਕਸਮ ਚੁੱਕ ਕਿ ਤੂੰ ਸ਼ੇਰੇ ਪੰਜਾਬ ਦੇ ਰਾਜ ਪ੍ਰਤੀ ਜਿਹੜਾ ਹੈ ਇਮਾਨਦਾਰ ਰਵੇਂਗਾ। ਇਹਨੇ ਗੀਤਾ ਤੇ ਹੱਥ ਰੱਖ ਕੇ ਕਸਮ ਚੱਕੀ। ਪਰ ਸਤਸੰਗੀ ਜਨੋ, ਸ਼ੇਰੇ ਪੰਜਾਬ ਦਾ ਅੰਤਿਮ ਉਹ ਸਮਾਂ 27 ਜੂਨ, ਹਜੇ 7 ਘੜੀਆਂ ਸੂਰਜ ਖੜਾ ਸੀ, 1839 ਸ਼ੇਰੇ ਪੰਜਾਬ ਇਸ ਆਸਾਰ ਸੰਸਾਰ ਨੂੰ ਛੱਡ ਕੇ ਪਰਲੋਕ ਗਮਨ ਕਰ ਗਿਆ। ਉਸ ਦੇ ਮਾਤਮੀ ਵਾਜੇ ਵੱਜੇ ਗਏ। ਲਾਹੌਰ ਦੇ ਵਿੱਚ ਉਹ ਜਿਹੜਾ ਮਾਹੌਲ ਸੀ, ਲੋਕ ਜਿਹੜੇ ਮੋਤੀਆਂ ਦੇ ਢੋਏ ਢੋਂਦੇ ਸਨ, ਉਹ ਅੱਜ ਹੰਝੂਆਂ ਦੇ ਢੋਏ ਜਿਹੜੇ ਹਨ ਉਹ ਢੋਂਦੇ ਪਏ ਹਨ। ਸ਼ੇਰੇ ਪੰਜਾਬ ਦੇ ਜਾਣ ਤੋਂ ਪਿੱਛੋਂ ਲੋਕ ਕਿਸ ਤਰ੍ਹਾਂ ਵਿਰਲਾਪ ਕਰਦੇ ਨੇ, ਕਿਸ ਤਰ੍ਹਾਂ ਉਸ ਪੰਜਾਬ ਦੇ ਸ਼ੇਰ ਦੀਆਂ ਕਰਨੀਆਂ ਗਾਈਆਂ ਜਾ ਰਹੀਆਂ ਹਨ, ਇਉਂ ਬੇਨਤੀ ਕੀਤੀ ਜਾ ਰਹੀ ਹੈ।
ਆ ਗਿਆ ਜਾਂ ਵੇਲਾ ਅੰਤ ਦਾ, ਡੋਰੂ ਕਾਲ ਵਜਾਇਆ, ਸਦਾ ਦੀ ਨੀਂਦੇ ਸੌ ਗਿਆ ਜੋਦਾ, ਫੇਰ ਨਾ ਕਿਸੇ ਜਗਾਇਆ।
ਬੁੱਤ ਵਿੱਚੋਂ ਰੂਹ ਲੈ ਗਈ ਕੱਢ ਕੇ, ਮੌਤ ਨੇ ਫੇਰੀ ਪਾਈ, ਸ਼ੇਰ ਪੰਜਾਬ ਦਾ ਤੁਰਿਆ ਜੱਗ ਤੋਂ, ਖੱਟ ਗਿਆ ਵਡਿਆਈ।
ਓ ਰਾਜ ਭਾਗ ਦੇ ਵੱਡੇ ਪੁੱਤ ਨੂੰ ਉੱਤੇ ਤਖਤ ਬਿਠਾ ਕੇ, ਧਿਆਨ ਸਿੰਘ ਤਾਈ ਕੀਤੀ ਸੌਂਪਣਾ, ਸਾਰੀ ਗੱਲ ਸਮਝਾ ਕੇ।
ਹਰਦਮ ਰੱਖੀ ਯਾਦ ਨੇਕੀਆਂ, ਹਰਦਮ ਰੱਖੀ ਯਾਦ ਨੇਕੀਆਂ, ਕਰੀ ਨਾ ਕੋਈ ਚਤੁਰਾਈ, ਸ਼ੇਰ ਪੰਜਾਬ ਦਾ ਤੁਰਿਆ ਜੱਗ ਤੋਂ, ਖੱਟ ਗਿਆ ਵਡਿਆਈ।
ਓ ਜੂਨ 27, 1839 ਸਾਲ ਈਸਵੀ ਚੱਲੇ, ਵੀਰਵਾਰ 15 ਹਾੜ ਨੂੰ ਹੋਏ ਕੰਮ ਅਵੱਲੇ।
ਓ ਬਿਕਰਮੀ 1896 ਪੂਰਨ ਮਾਸ਼ੀ ਆਈ, ਸ਼ੇਰ ਪੰਜਾਬ ਦਾ ਤੁਰਿਆ ਜੱਗ ਤੋਂ, ਖੱਟ ਗਿਆ ਵਡਿਆਈ।
ਅਲ ਪਾਰ ਅਲ ਹੋਰ ਚ ਮੱਚੀ, ਰੋਂਦੇ ਨਰ ਤੇ ਨਾਰੀ, ਹਿੰਦੂ ਮੁਸਲਿਮ ਸਿੱਖ ਈਸਾਈ, ਪੈ ਗਈ ਹਾਹਾਕਾਰੀ।
ਓ ਪਸ਼ੂ ਪੰਛੀ ਕਰਨ ਕੀਰਨੇ, ਰੋਂਦੀ ਕੁੱਲ ਲੁਕਾਈ, ਸ਼ੇਰ ਪੰਜਾਬ ਦਾ ਤੁਰਿਆ ਜੱਗ ਤੋਂ, ਖੱਟ ਗਿਆ ਵਡਿਆਈ।
ਬਾਦਸ਼ਾਹੀ ਵਿੱਚ ਸੋਗ ਪੈ ਗਿਆ, ਬਾਦਸ਼ਾਹੀ ਵਿੱਚ ਸੋਗ ਪੈ ਗਿਆ, ਖਾਣ ਪੀਣ ਨਾ ਸੁੱਜੇ, ਕਾ ਕਰਨ ਵਿਛੋੜੇ ਵਾਲੇ ਤੀਰ ਦਿਲਾਂ ਨੂੰ ਗੁੱਜੇ।
ਕਹਿੰਦੇ ਮੁੜ ਕੇ ਮੇਲ ਨਹੀਂ ਹੋਣਾ, ਕਹਿੰਦੇ ਮੁੜ ਕੇ ਮੇਲ ਨਹੀਂ ਹੋਣਾ, ਪੈ ਗਈ ਅੱਜ ਜੁਦਾਈ, ਸ਼ੇਰ ਪੰਜਾਬ ਦਾ ਤੁਰਿਆ ਜੱਗ ਤੋਂ, ਖੱਟ ਗਿਆ ਵਡਿਆਈ।
ਸਿੱਖ ਰਾਜ ਦਾ ਸੂਰਜ ਡੁੱਬਿਆ, ਸਿੱਖ ਰਾਜ ਦਾ ਸੂਰਜ ਡੁੱਬਿਆ, ਵੇਖੋ ਅੱਜ ਦੁਪਹਿਰੇ ਵਿੱਚ ਲਾਹੌਰ ਦੇ ਪਿਆ ਹਨੇਰਾ, ਚੜੇ ਬੱਦਲ ਗਹਿਰੇ।
ਪਰਿੰਦੇ ਤੇ ਦਰਿੰਦੇ ਰੋਂਦੇ, ਅੱਖੀਆਂ ਸ਼ੈਬਰ ਲਾਈ, ਸ਼ੇਰ ਪੰਜਾਬ ਦਾ ਤੁਰਿਆ ਜੱਗ ਤੋਂ, ਖੱਟ ਗਿਆ ਵਡਿਆਈ।
ਸਿਪਾ ਸਲਾਰ ਵਜ਼ੀਰ ਦੀਵਾਨ ਰੋਂਦੇ ਕੱਢਣ ਹਾੜੇ, ਮੱਥੇ ਨਾਲ ਦੁਹੱਥੜਾ ਮਾਰਨ ਕਹਿੰਦੇ ਦਿਨ ਆਏ ਮਾੜੇ।
ਓ ਜਨਰਲ ਕਰਨਲ ਜਿੰਨੇ ਫੌਜ ਦੇ, ਸੂਬੇਦਾਰ ਸਿਪਾਹੀ, ਸ਼ੇਰ ਪੰਜਾਬ ਦਾ ਤੁਰਿਆ ਜੱਗ ਤੋਂ, ਖੱਟ ਗਿਆ ਵਡਿਆਈ।
ਆਹੋ ਵੰਜਰ ਪਿਆ ਮਹਿਲ ਵਿੱਚ, ਹੁੰਦੇ ਹਰ ਥਾਂ ਪਿੱਟਣੇ, ਲੱਗੇ ਗਮੀ ਉਮਰਾਂ ਦੇ ਆ ਕੇ, ਇਹ ਨਹੀਂ ਛੇਤੀ ਮਿਟਣੇ।
ਓ ਬੁੱਢੇ ਜਵਾਨ ਤੇ ਬਾਲਕ ਆਖਣ, ਸੀ ਸੱਚਾ ਹਮਸਾਈ, ਸ਼ੇਰ ਪੰਜਾਬ ਦਾ ਤੁਰਿਆ ਜੱਗ ਤੋਂ, ਖੱਟ ਗਿਆ ਵਡਿਆਈ।
ਓ ਸੁਖਾਂ ਦੇ ਵਿੱਚ ਰਹੀਏ ਤੁਸੀਂ ਵਸਦੀ, ਸੁਖਾਂ ਦੇ ਵਿੱਚ ਰਹੀਏ ਤੁਸੀਂ ਵਸਦੀ, ਇੱਕ ਦੂਜੇ ਨੂੰ ਕਹਿੰਦੇ ਕੀ ਪਤਾ ਮਹਾਰਾਜੇ ਵਾਜੋਂ ਕਿੰਨੇ ਕੁ ਦੁਖੜੇ ਪੈਂਦੇ।
ਓ ਨਾਲ ਪਰ ਪ੍ਰਜਾ ਦੇ ਸ਼ਹਿਰੇ ਪੰਜਾਬ ਨੇ, ਨਾਲ ਪ੍ਰਜਾ ਦੇ ਸ਼ਹਿਰੇ ਪੰਜਾਬ ਨੇ ਚੰਗੀ ਤੋੜ ਨਿਭਾਈ। ਸ਼ੇਰ ਪੰਜਾਬ ਦਾ ਤੁਰਿਆ ਜਗ ਤੋਂ ਖੱਟ ਗਿਆ ਵਡਿਆਈ।
ਉਹ ਮਹਾਰਾਜਾ ਰਣਜੀਤ ਸਿੰਘ ਨੂੰ, ਮਹਾਰਾਜਾ ਰਣਜੀਤ ਸਿੰਘ ਨੂੰ ਰੋਵੇ ਦੁਨੀਆ ਖਲੀ, ਹਨ ਖੇਲ ਨਿਆਰੇ ਕੀ ਕਰੇ ਕੋਈ ਬਲੀ।
ਓ ਗੁਲਾਬ ਗਿੱਲ ਰਣਜੀਤ ਭਗਤ ਸਿੰਘ ਬੋਲਣ ਨਾਲ ਸਫਾਈ, ਸ਼ੇਰ ਪੰਜਾਬ ਦਾ ਤੁਰਿਆ ਜਗ ਤੋਂ ਖੱਟ ਗਿਆ ਵਡਿਆਈ।
27 ਜੂਨ ਦੀ ਰਾਤ ਲਾਹੌਰ ਦੇ ਵਿੱਚ ਐਸੀ ਰਾਤ ਸੀ, ਲੋਕਾਂ ਨੇ ਦੀਵੇ ਜਗਾਏ ਆਪਣੇ ਘਰਾਂ ਦੇ ਵਿੱਚ ਤੇ ਸਾਰੀ ਰਾਤ ਲੋਕ ਰੋਂਦੇ ਰਹੇ ਉਹ ਸ਼ੇਰੇ ਪੰਜਾਬ ਤੇ ਜਸ ਕਰਦੇ ਹੋਏ, ਕਿਉਂਕਿ ਸਤਸੰਗੀ ਜਨੋ ਸ਼ੇਰੇ ਪੰਜਾਬ ਨੇ ਜੋ ਰਾਜ ਕੀਤਾ ਉਹ ਪੰਜਾਬੀਆਂ ਦਾ ਰਾਜ ਸੀ। ਕਿੱਡੀ ਮਹਾਨ ਗੱਲ ਹੈ ਕਿ ਇਸ ਸਾਰੇ ਰਾਜ ਦੇ ਵਿੱਚ ਇੱਕ ਵੀ ਸੰਪਰਦਾਇਕ ਦੰਗਾ ਨਹੀਂ ਹੋਇਆ, ਭਾਵੇਂ ਕਿ ਹਿੰਦੂ ਸਿੱਖ ਮੁਸਲਮਾਨ ਤਿੰਨੇ ਹੀ ਕੌਮਾਂ ਵਸਦੀਆਂ ਸਨ, ਪਰ ਕੋਈ ਸੰਪਰਦਾਇਕ ਦੰਗਾ ਨਹੀਂ ਹੋਇਆ। ਤਿੰਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਤਿੰਨੇ ਹੀ ਕੌਮਾਂ ਦੇ ਮੇਨ ਆਗੂ ਜਿਹੜੇ ਸਨ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਸਨ। ਜੇ ਮੌਕਮ ਚੰਦ ਹਿੰਦੂਆਂ ਦਾ ਸੈਨਾਪਤੀ ਮੁੱਖ ਸੀ ਮਹਾਰਾਜਾ ਰਣਜੀਤ ਸਿੰਘ ਦਾ, ਤੇ ਅਜ਼ੀਜ਼ੁਦੀਨ ਵਜ਼ੀਰ ਸੀ ਮੁਸਲਮਾਨਾਂ ਦਾ। ਜੇ ਫਤਿਹ ਸਿੰਘ ਆਲੂਵਾਲੀਆ ਵਰਗਾ ਪਗਵੱਟ ਭਰਾ ਸੀ ਮਹਾਰਾਜਾ ਰਣਜੀਤ ਸਿੰਘ ਦਾ। ਸਤਸੰਗੀ ਜਨੋ, ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਵੱਡੀ ਦੇਣ ਇਹ ਸੀ ਕਿ ਜਿਹੜੇ ਪਠਾਨ ਇਹ ਗੱਲ ਕਹਿੰਦੇ ਸਨ ਕਿ ਅਸੀਂ 1500-1600 ਪਠਾਨ ਰਲੀਏ ਤੇ ਪੰਜਾਬ ਲੁੱਟ ਕੇ ਆਪਣੇ ਘਰਾਂ ਨੂੰ ਆ ਜਾਈਦਾ, ਉਹ ਗੱਲਾਂ ਬੰਦ ਹੋ ਗਈਆਂ। ਜਿਹੜੇ ਪਠਾਨ ਇਹ ਗੱਲ ਕਹਿੰਦੇ ਸਨ ਕਿ ਜਿਹੜੇ ਰਸਤਿਓਂ ਸਾਡੇ ਘੋੜੇ ਲੰਘ ਆਉਣ ਉੱਥੇ ਕਦੀ ਘਾਹ ਵੀ ਨਹੀਂ ਪੈਦਾ ਹੁੰਦਾ, ਇਹ ਗੱਲਾਂ ਮਹਾਰਾਜਾ ਰਣਜੀਤ ਸਿੰਘ ਨੇ ਰੋਕ ਦਿੱਤੀਆਂ। ਹੁਣ ਪਠਾਨਾਂ ਦੇ ਘਰ ਵਿੱਚ ਇਹ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ ਕਿ ਚੁੱਪ ਕਰ ਜਾਓ, ਨਹੀਂ ਤੇ ਹਰੀ ਸਿੰਘ ਨਲਵਾ ਆ ਜਾਏਗਾ, ਨਹੀਂ ਤੇ ਮਹਾਰਾਜਾ ਰਣਜੀਤ ਸਿੰਘ ਆ ਜਾਏਗਾ। ਇਸ ਤਰ੍ਹਾਂ ਦੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ। ਮਹਾਰਾਜਾ ਰਣਜੀਤ ਸਿੰਘ ਜੇ ਉਹਨੇ ਮੰਦਰਾਂ ਦੇ ਵਿੱਚ ਦਾਨ ਦਿੱਤਾ, ਮਸੀਤਾਂ ਦੇ ਵਿੱਚ ਦਾਨ ਦਿੱਤਾ, ਗੁਰਦੁਆਰਿਆਂ ਦੇ ਵਿੱਚ ਦਾਨ ਦਿੱਤਾ, ਤੇ ਇੱਕ ਬਰਾਬਰ ਦਾਨ ਦਿੱਤਾ ਹੈ ਸਤਸੰਗੀ ਜਨ ਨੂੰ, ਖੁੱਲ ਕੇ ਦਾਨ ਦਿੱਤਾ ਹੈ। ਐਸਾ ਉਸਨੇ ਆਪਣੀ ਪ੍ਰਜਾ ਨੂੰ ਸੰਭਾਲਿਆ। ਕਹਿੰਦੇ ਹਨ ਕਿ ਆਮ ਲੋਕੀ ਮਹਾਰਾਜਾ ਰਣਜੀਤ ਸਿੰਘ ਨੂੰ ਕਹਿੰਦੇ ਸਨ ਪਾਰਸ, ਕਹਿੰਦੇ ਸਨ ਜਿਹੜੀ ਚੀਜ਼ ਇਸ ਦੇ ਨਾਲ ਛੂ ਜਾਵੇ ਉਹ ਸੋਨਾ ਬਣ ਜਾਂਦੀ ਹੈ। ਇੱਕ ਘਟਨਾ ਬਹੁਤ ਪਿਆਰੀ ਹੈ, ਕਹਿੰਦੇ ਮਹਾਰਾਜਾ ਰਣਜੀਤ ਸਿੰਘ ਤੁਰਿਆ ਜਾ ਰਿਹਾ ਸੀ ਬਾਜ਼ਾਰ ਦੇ ਵਿੱਚੋਂ, ਇੱਕ ਮਾਤਾ ਅੱਗੇ ਹੋਈ, ਹੱਥ ਦੇ ਵਿੱਚ ਤਵਾ ਸੀ, ਤੇ ਉਹਨੇ ਆਪਣਾ ਤਵਾ ਅੱਗੇ ਕਰਕੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਲਾਉਣਾ ਚਾਹਿਆ। ਸਿਪਾਹੀਆਂ ਨੇ ਭੱਜ ਕੇ ਉਹਦਾ ਤਵਾ ਫੜ ਲਿਆ ਤੇ ਮਾਤਾ ਨੂੰ ਪਿੱਛੇ ਕਰ ਦਿੱਤਾ। ਮਹਾਰਾਜਾ ਰਣਜੀਤ ਸਿੰਘ ਅੱਗੇ ਹੋਇਆ, ਅੱਖ ਲੱਗਾ, ਮਾਂ ਕੀ ਗੱਲ ਹੈ? ਅੱਖ ਲੱਗੀ, ਪੁੱਤਰ ਮੈਂ ਸੁਣਿਆ ਸਾਡਾ ਰਾਜਾ ਪਾਰਸ ਹੈ, ਜਿਹੜੀ ਚੀਜ਼ ਉਹਦੇ ਨਾਲ ਲਾਈਏ ਸੋਨਾ ਬਣ ਜਾਂਦੀ ਹੈ, ਮੈਂ ਗਰੀਬਣੀ ਆਪਣਾ ਤਵਾ ਲਾਉਣਾ ਚਾਹੁੰਦੀ ਹਾਂ ਕਿ ਮੇਰਾ ਤਵਾ ਜਿਹੜਾ ਹੈ ਸੋਨੇ ਦਾ ਹੋ ਜਾਵੇ। ਸਤਸੰਗੀ ਜਨੋ, ਮਹਾਰਾਜਾ ਰਣਜੀਤ ਸਿੰਘ ਆਖਣ ਲੱਗਾ ਮੈਂ ਉਹ ਪਾਰਸ ਤੇ ਨਹੀਂ ਮਾਤਾ, ਪਰ ਤੇਰੇ ਤਵੇ ਦੇ ਬਦਲੇ ਮੈਂ ਤੈਨੂੰ ਓਨਾ ਸੋਨਾ ਜ਼ਰੂਰ ਦੇ ਸਕਦਾ ਹਾਂ। ਮਹਾਰਾਜਾ ਰਣਜੀਤ ਸਿੰਘ ਉਹ ਸੀ। ਮਹਾਰਾਜਾ ਰਣਜੀਤ ਸਿੰਘ ਨੇ ਜੇ ਕੋਹੇ ਨੂਰ ਹੀਰਾ ਮਹਾਰਾਜਾ ਰਣਜੀਤ ਸਿੰਘ ਨੇ ਲਿਆਂਦਾ ਪੰਜਾਬੀਆਂ ਨੂੰ ਵਾਪਸ ਦਵਾਇਆ ਹਿੰਦੁਸਤਾਨ ਨੂੰ, ਕਿਉਂਕਿ ਇਹ ਹੀਰਾ ਨਾਦਰ ਸ਼ਾਹ ਲੁੱਟ ਕੇ ਲੈ ਗਿਆ ਸੀ ਮੁਹੰਮਦ ਸ਼ਾਹ ਰੰਗੀਲੇ ਦੇ ਕੋਲੋਂ, ਉਹ ਹੀਰਾ ਵਾਪਸ ਦਵਾਇਆ, ਤੇ ਮਹਾਰਾਜੇ ਦੀ ਆਖਰੀ ਦਮ ਤੱਕ ਇਹ ਇੱਛਾ ਸੀ ਕਿ ਇਹ ਹੀਰਾ ਜਿਹੜਾ ਹੈ ਅੰਮ੍ਰਿਤਸਰ ਮੱਥਾ ਟੇਕਿਆ ਜਾਵੇ, ਭਾਵੇਂ ਕਿ ਧਿਆਨ ਸਿੰਘ ਨੇ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਤੇ ਉਸਨੇ ਇਹ ਕੰਮ ਨਾ ਕੀਤਾ। ਸਤਸੰਗੀ ਜਨੋ, ਉਸ ਮਹਾਰਾਜੇ ਰਣਜੀਤ ਸਿੰਘ ਦੇ ਗੁਣ ਗਾਉਂਦਿਆਂ ਸਾਰੀ ਰਾਤ ਲੰਘ ਗਈ। ਸਵੇਰੇ ਡੇਰਾ ਸਾਹਿਬ ਗੁਰਦੁਆਰੇ ਦੇ ਨੇੜੇ ਚਿਖਾ ਤਿਆਰ ਹੋਈ, ਚਾਰ ਰਾਣੀਆਂ, 7 ਗੋਲੀਆਂ ਜਿਹੜੀਆਂ ਸਨ ਨਾਲ ਸਤੀ ਹੋਣ ਵਾਸਤੇ ਤਿਆਰ ਹੋਈਆਂ। ਸਤਸੰਗੀ ਜਨੋ, ਇੱਕ ਕਹਿੰਦੇ ਸ਼ਾਹੀ ਜੋੜਾ ਕਬੂਤਰ ਤੇ ਕਬੂਤਰੀ ਦਾ, ਕਿਉਂਕਿ ਬਹੁਤ ਸਾਰੇ ਕਬੂਤਰ ਮਹਾਰਾਜਾ ਰਣਜੀਤ ਸਿੰਘ ਦੇ ਮਹਿਲ ਦੇ ਵਿੱਚ ਸਨ। ਇੱਕ ਅੰਗਰੇਜ਼ ਅਫਸਰ ਲਿਖਦਾ ਜਦੋਂ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਮਿਲਿਆ, ਉਹ ਕਹਿੰਦਾ ਮਹਾਰਾਜਾ ਰਣਜੀਤ ਸਿੰਘ ਵਿਹਲੇ ਟਾਈਮ ਦੇ ਵਿੱਚ ਤੁਸੀਂ ਪੰਛੀਆਂ ਨੂੰ ਚੋਗਾ ਪਾਉਂਦਾ ਆਮ ਮਹਿਲ ਦੇ ਉੱਤੇ ਵੇਖ ਸਕਦੇ ਹੋ। ਬਹੁਤ ਸਾਰੇ ਪੰਛੀ ਉਸਨੇ ਰੱਖੇ ਹੋਏ ਸਨ। ਉਹ ਇੱਕ ਕਬੂਤਰ ਤੇ ਕਬੂਤਰੀ ਉਸਦੀ ਚਿਖਾ ਦੇ ਵਿੱਚ ਸੜਨ ਵਾਸਤੇ ਤਿਆਰ ਸੀ। ਜਿੱਥੇ 4 ਰਾਣੀਆਂ, 7 ਗੋਲੀਆਂ ਸਤੀ ਹੋਣ ਵਾਸਤੇ ਤਿਆਰ ਸਨ, ਉੱਥੇ ਇੱਕ ਕਬੂਤਰ ਤੇ ਕਬੂਤਰੀ ਦਾ ਜੋੜਾ ਵੀ ਨਾਲ ਸਤੀ ਹੋਇਆ। ਚਿਖਾ ਤਿਆਰ ਹੋਈ, ਮਹਾਰਾਜਾ ਰਣਜੀਤ ਸਿੰਘ ਦੀ ਚਿਖਾ ਨੂੰ ਕਵਰ ਖੜਕ ਸਿੰਘ ਨੇ ਅੱਗ ਲਾਈ, ਤੇ ਕਿਸ ਤਰ੍ਹਾਂ ਉਹ ਲਾਟਾਂ ਨਿਕਲੀਆਂ ਜਿਹੜੀਆਂ ਲੋਕਾਂ ਦੇ ਦਿਲਾਂ ਨੂੰ ਵਲੂੰਦ ਗਈਆਂ, ਇਉਂ ਬੇਨਤੀ ਕੀਤੀ ਜਾ ਰਹੀ ਹੈ।
16 ਹਾੜ ਨੂੰ ਚਿਖਾ ਤਿਆਰ ਹੋਈ, ਡੇਰਾ ਸਾਹਿਬ ਲਾਗੇ ਸ਼ੁੱਕਰਵਾਰ ਹੈ ਸੀ, ਵਾਜੇ ਮਾਤਮੀ ਵਜੇ ਤੇ ਸੋਗ ਹਰ ਤਾਂ
ਪੈ ਗਈ ਸ਼ਹਿਰ ਅੰਦਰ ਹਾਹਾਕਾਰ ਹੈ ਸੀ।
ਉੱਚੀ ਉੱਚੀ ਰੋਂਦੇ ਲੋਕ ਵਹਿਣ ਪਾਉਂਦੇ, ਗਮੀ ਵਰਤ ਗਈ ਬੇਹਿਸਾਬ ਦੀ ਏ, ਲਾਟਾਂ ਨਿਕਲੀਆਂ ਦਿਲਾਂ ਨੂੰ ਜਾਣ ਚੀਰੀ, ਚਿਖਾ ਮੱਚ ਰਹੀ ਸ਼ੇਰੇ ਪੰਜਾਬ ਦੀ ਏ।
ਦਿੱਤੀ ਸਲਾਮੀ ਹੈ ਦਾਗ ਤੋਪਾਂ, ਲਾਂਬੂ ਖੜਕ ਸਿੰਘ ਨੇ ਹੱਥੀ ਲਾਇਆ ਉਦੋਂ, ਚੌਹਾਂ ਰਾਣੀਆਂ ਤੇ ਸੱਤਾਂ ਗੋਲੀਆਂ ਨੇ ਸੜ ਚਿਖਾ ਚ ਸਾਥ ਨਿਭਾਇਆ ਉਦੋਂ।
ਭਾਣਾ ਵਰਤ ਗਿਆ ਸਾਰੇ ਕਹਿਣ ਲੋਕੀ, ਆਈ ਕਿੱਧਰੋਂ ਘੜੀ ਅਜਾਬ ਦੀ ਏ, ਲਾਟਾਂ ਨਿਕਲੀਆਂ ਦਿਲਾਂ ਨੂੰ ਜਾਣ ਚੀਰੀ, ਚਿਖਾ ਮੱਚ ਰਹੀ ਸ਼ੇਰੇ ਪੰਜਾਬ ਦੀ ਏ।
ਭਾਂਬੜ ਮੱਚ ਰਹੇ ਲਾਟਾਂ ਨਿਕਲੀਆਂ ਜਾਂ ਨਿਕਲੀਆਂ ਜਾਂ ਵੀ ਭਾਂਬੜ ਮੱਚ ਰਹੇ ਤੇ ਲਾਟਾਂ ਨਿਕਲੀਆਂ ਜਾਂ, ਕਬੂਤਰ ਕਬੂਤਰੀ ਉੱਡ ਕੇ ਆਉਣ ਲੱਗੇ, ਲਾਉਂਦੇ ਬਾਜੀਆਂ ਉੱਡ ਕੇ ਵਿੱਚ ਚਿਖਾ, ਪੰਛੀ ਦੋਵੇਂ ਆਹੂਤੀ ਨੇ ਪਾਉਣ ਲੱਗੇ।
ਉਹ ਕਰ ਗਏ ਸਾਥੀ ਉਹ ਸ਼ੇਰੇ ਪੰਜਾਬ ਦਾ ਸੀ, ਹੋਏ ਭੁੱਜ ਕੇ ਸ਼ਕਲ ਕਬਾਬ ਦੀ ਏ, ਲਾਟਾਂ ਨਿਕਲੀਆਂ ਦਿਲਾਂ ਨੂੰ ਜਾਣ ਚੀਰੀ, ਚਿਖਾ ਮੱਚ ਰਹੀ ਸ਼ੇਰੇ ਪੰਜਾਬ ਦੀ ਏ।
ਸਿੱਖ ਈਸਾਈ ਮੁਸਲਮਾਨ ਜਿੰਨੇ ਵੇਖ ਚਿਖਾ ਵਾਲੀ ਉੱਚੀ ਉੱਚੀ ਰੋਣ ਲੱਗੇ, ਟੋਏ ਮੋਤੀਆਂ ਦੇ ਜਿਹੜੇ ਜੂਆਂ ਦੇ ਟੋਏ ਢੋਣ ਲੱਗੇ,
ਹਰ ਇੱਕ ਦੇ ਚਿਹਰੇ ਤੇ ਗਮੀ ਵਰਤੀ, ਨਸ਼ਾ ਹੋਈ ਫੁੱਲ ਟੁੱਟੇ ਗੁਲਾਬ ਦੀ ਏ, ਲਾਟਾਂ ਨਿਕਲੀਆਂ ਦਿਲਾਂ ਨੂੰ ਜਾਣ ਚੀਰੀ, ਚਿਖਾ ਮੱਚ ਰਹੀ ਸ਼ੇਰੇ ਪੰਜਾਬ ਦੀ ਏ।
ਚਿਖਾ ਵਿੱਚ ਸੜਨ ਲਈ ਆਏ ਨੱਸ ਕੇ ਧਿਆਨ ਸਿੰਘ ਕੇ, ਮੈਂ ਨੀ ਰਹਿ ਸਕਦਾ ਨਾਲ ਸ਼ੇਰੇ ਪੰਜਾਬ ਦੇ, ਸੜਾਂਗਾ ਮੈਂ ਸਦਾ ਨਹੀਂ ਵਿਛੋੜਾ ਏ ਸਹਿ ਸਕਦਾ।
ਮੇਰੇ ਨਾਲ ਜੋ ਨੇਕੀਆਂ ਕੀਤੀਆਂ ਨੇ ਮੇਰੇ ਨਾਲ ਜੋ ਨੇਕੀਆਂ ਕੀਤੀਆਂ ਨੇ, ਮੈਨੂੰ ਸਮਝ ਸਾਰੀ ਹਾਨ ਲਾਭ ਦੀ ਏ, ਨਿਕਲੀਆਂ ਦਿਲਾਂ ਨੂੰ ਜਾਣ ਚੀਰੀ, ਚਿਖਾ ਮੱਚ ਰਹੀ ਸ਼ੇਰੇ ਪੰਜਾਬ ਦੀ ਏ।
ਗੁਲਾਬ ਸਿੰਘ ਰੋਕੇ ਨਾਲੇ ਕਹੇ ਮੂੰਹੋਂ, ਰਾਜ ਤੇਰੇ ਬਿਨਾ ਕਿਸੇ ਸੰਭਾਲਣਾ ਨਹੀਂ, ਸੁਖੀ ਪਰਜਾ ਨੂੰ ਰੱਖੇ ਇਨਸਾਫ ਕਰੇ, ਤੂੰ ਕੀਤੇ ਇਕਰਾਰ ਨੂੰ ਪਾਲਣਾ ਨਹੀਂ।
ਉਹ ਜੇਕਰ ਸੜ ਮਰਿਓ ਅੱਜ ਚਿਖਾ ਉੱਤੇ, ਹਾਲਤ ਵੇਖਣੀ ਪਏ ਬੁਰੇ ਬਾਬ ਦੀ ਏ, ਲਾਟਾਂ ਨਿਕਲੀਆਂ ਦਿਲਾਂ ਨੂੰ ਜਾਣ ਚੀਰੀ, ਚਿਖਾ ਮੱਚ ਰਹੀ ਸ਼ੇਰੇ ਪੰਜਾਬ ਦੀ ਏ।
ਸੜਾਂਗਾ ਨਾਲ ਪਿਆਰਿਆਂ ਦੇ ਕਹੇ ਸ਼ਾਬਾਸ਼ ਜਿੰਨਾ ਏ ਜੱਗ ਵੇਂਦਾ, ਹੁਣ ਜਿਉਣ ਦਾ ਰਿਆ ਨਾ ਹੱਜ ਕੋਈ ਨਾ ਹੈ ਲੀਲਾ ਦੇਂਦਾ।
ਜਿਹੜੇ ਨਾਲ ਪਿਆਰਿਆਂ ਸਾਥ ਦਿੰਦੇ ਸਾਥ ਦਿੰਦੇ, ਜਿਹੜੇ ਨਾਲ ਪਿਆਰਿਆਂ ਸਾਥ ਦਿੰਦੇ ਉਹਨਾਂ ਦੀ ਪਏ ਮਹਿਤਾਬੀਏ, ਨਿਕਲੀਆਂ ਦਿਲਾਂ ਨੂੰ ਜਾਣ ਚੀਰੀ, ਚਿਖਾ ਮੱਚ ਰਹੀ ਸ਼ੇਰੇ ਪੰਜਾਬ ਦੀ ਏ।
ਆਪਸ ਵਿੱਚ ਲੋਕੀ ਗੱਲਾਂ ਕਰਨ ਇਹੋ, ਰਾਜ ਸ਼ੇਰੇ ਪੰਜਾਬ ਜਿਹਾ ਕਰੇ ਕਿਹੜਾ, ਪਰਜਾ ਦੁੱਖਾਂ ਦੁਖੀ ਨੂੰ ਸੁਖਾਂ ਦੇ ਵਿੱਚ ਰੱਖੇ, ਪੰਡ ਮੋਚੀ ਦੀ ਸੀਸ ਤੇ ਧਰੇ ਕਿਹੜਾ।
ਬਾਰ ਬਾਰ ਜਾ ਦੱਸਿਆ ਉੱਚੀ ਜਾਰਾ, ਤੇਰੀ ਬੋਲੀ ਕੋਈ ਅਦਬ ਅਦਾਬ ਦੀ ਏ, ਲਾਟਾਂ ਨਿਕਲੀਆਂ ਦਿਲਾਂ ਨੂੰ ਜਾਣ ਚੀਰੀ, ਚਿਖਾ ਮੱਚ ਰਹੀ ਸ਼ੇਰੇ ਪੰਜਾਬ ਦੀ ਏ।
ਦੱਸ ਕਿੱਥੇ ਸੁੱਟਾਂ ਤੇਰੀ ਪੰਡ ਕਹਿੰਦਾ, ਚੰਗੇ ਹੁੰਦੇ ਨੇ ਭੇਤ ਗੁੱਜੇ ਰਹਿਣ ਬਾਬਾ, ਸਦਾ ਪਰਜਾ ਦੀ ਸੇਵਾ ਮੈਂ ਰਾਹ ਕਰਦਾ, ਜਿਹਨੂੰ ਸ਼ੇਰ ਪੰਜਾਬ ਦਾ ਕਹਿਣ ਬਾਬਾ।
ਉਹ ਸਤਲੁਜ ਬਿਆਸ ਤੇ ਰਾਵੀ ਜੇਲਮ, ਮਾਣ ਤੁਸਾਂ ਨੂੰ ਜਿਵੇਂ ਚਨਾਬ ਦੀ ਏ, ਚਿਖਾ ਮੱਚ ਰਹੀ ਸ਼ੇਰੇ ਪੰਜਾਬ ਦੀ ਏ।
ਐਡੀ ਵੱਡੀ ਸਲਤਨਤ ਦਾ ਮਾਲਕ ਹੁੰਦਿਆਂ ਵੀ ਸਤਸੰਗੀ ਜਨੋਂ ਬੜਾ ਸਾਦਾ ਜੀਵਨ ਜੀਆ ਹੈ। ਮਹਾਰਾਜਾ ਰਣਜੀਤ ਸਿੰਘ ਜਿਸ ਨੇ ਸਾਰੀ ਜ਼ਿੰਦਗੀ ਆਮ ਸਿੱਖ ਵਾਂਗੂ ਨਿਕਾਲ ਕੱਢੀ ਹੈ। ਇੱਥੋਂ ਤੱਕ ਕਿਹਾ ਜਾਂਦਾ ਹੈ ਕਿ ਇੱਕ ਵਾਰੀ ਮਹਾਰਾਜਾ ਰਣਜੀਤ ਸਿੰਘ ਲਾਹੌਰ ਦੇ ਵਿੱਚ ਮੋਹਰਾਂ ਦਾ ਨਾਚ ਵੇਖ ਕੇ ਆਇਆ। ਇਹ ਲਾਹੌਰ ਦੀ ਵੇਸਵਾ ਸੀ। ਜਦੋਂ ਇਹਦਾ ਨਾਚ ਵੇਖ ਕੇ ਆਇਆ ਤੇ ਅਕਾਲੀ ਫੂਲਾ ਸਿੰਘ ਨੂੰ ਪਤਾ ਲੱਗ ਗਿਆ। ਅਕਾਲੀ ਫੂਲਾ ਸਿੰਘ ਉਹ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ 1802 ਦੇ ਵਿੱਚ ਅੰਮ੍ਰਿਤਸਰ ਨੂੰ ਜਿੱਤਣ ਵਾਸਤੇ ਗਿਆ ਤੇ ਥੱਲੇ ਹਾਥੀ ਤੇ ਬੈਠਾ ਤੁਰਿਆ ਜਾਂਦਾ ਸੀ, ਉਦੋਂ ਅਕਾਲੀ ਫੂਲਾ ਸਿੰਘ ਨੇ ਆਵਾਜ਼ ਮਾਰ ਕੇ ਆਖੀ, ਉਹ ਕਾਣਿਆ ਸੰਡੇ ਤੇ ਚੜਿਆ ਜਾਣਾ। ਤੇ ਮਹਾਰਾਜਾ ਰਣਜੀਤ ਸਿੰਘ ਨੇ ਹੱਥ ਜੋੜ ਕੇ ਆਖਿਆ ਸੀ, ਇਹ ਤੁਹਾਡਾ ਹੀ ਦਿੱਤਾ ਹੋਇਆ। ਭਾਵ ਨਿਰਮਾਣਤਾ ਇੰਨੀ ਜ਼ਿਆਦਾ ਸੀ ਉਸ ਦੇ ਵਿੱਚ। ਮਹਾਰਾਜਾ ਰਣਜੀਤ ਸਿੰਘ ਮੋਹਰਾਂ ਦਾ ਨਾਚ ਵੇਖ ਕੇ ਆਇਆ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਉਪਦੇਸ਼ ਦੇ ਵਿੱਚ ਵੀ ਇਸ ਘਟਨਾ ਦਾ ਜ਼ਿਕਰ ਆਉਂਦਾ। ਜਦੋਂ ਮੋਹਰਾਂ ਦਾ ਨਾਚ ਵੇਖ ਕੇ ਆਇਆ, ਅਕਾਲੀ ਫੂਲਾ ਸਿੰਘ ਨੇ ਆਖਿਆ, ਸਿੰਘ ਸਾਹਿਬ ਜੀ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਆਪਣੇ ਆਪ ਨੂੰ ਸਿੰਘ ਸਾਹਿਬ ਕੁਹਾ ਕੇ ਜ਼ਿਆਦਾ ਖੁਸ਼ ਹੁੰਦਾ ਸੀ, ਸਿੰਘ ਸਾਹਿਬ ਜੀ ਤੁਸੀਂ ਨਾਚ ਵੇਖ ਕੇ ਆਏ ਹੋ, ਸਿੱਖ ਨੂੰ ਇਹ ਨਹੀਂ ਕਰਨਾ ਚਾਹੀਦਾ। ਮਹਾਰਾਜਾ ਰਣਜੀਤ ਸਿੰਘ ਕਿਸੇ ਤਾਹ ਦੇ ਵਿੱਚ ਸੀ, ਕਹਿ ਬੈਠਾ ਕਿ ਇਹ ਤੇ ਮੈਂ ਰਾਜਾ ਹਾਂ। ਜਦੋਂ ਇਹ ਗੱਲ ਕਹੀ, ਮੈਂ ਰਾਜਾ ਹਾਂ, ਮੈਂ ਨਾਚ ਵੇਖ ਆਇਆ, ਫਿਰ ਕੀ ਹੋ ਗਿਆ? ਅਕਾਲੀ ਫੂਲਾ ਸਿੰਘ ਨੇ ਇਹ ਆਖਿਆ ਕਿ ਕੋਈ ਸਿੱਖ ਇਸ ਨੂੰ ਮੱਥਾ ਨਾ ਟੇਕੇ, ਇਹ ਬਾਜ਼ਾਰ ਦੇ ਵਿੱਚੋਂ ਲੰਘੇ ਕੋਈ ਸਿੱਖ ਇਸ ਨੂੰ ਸਲਾਮ ਨਾ ਕਰੇ, ਭਾਵੇਂ ਸਾਡਾ ਰਾਜਾ ਹੀ ਹੈ। ਅਕਾਲੀ ਫੂਲਾ ਸਿੰਘ ਨੇ ਦੂਸਰੀ ਗੱਲ ਇਹ ਆਖੀ ਕਿ ਹਰਿਮੰਦਰ ਸਾਹਿਬ ਵਿੱਚ ਹੋਣ ਵਾਲੀ ਰੋਜ਼ ਅਰਦਾਸ, ਜਿਸ ਦੇ ਵਿੱਚ ਆਖਿਆ ਜਾਂਦਾ ਹੈ ਕਿ ਰਣਜੀਤ ਸਿੰਘ ਦਾ ਰਾਜ ਜਿਹੜਾ ਹੈ ਸਦਾ ਲਈ ਬਣਿਆ ਰਹੇ, ਉਹ ਅਰਦਾਸ ਨਹੀਂ ਹੋਵੇਗੀ। ਕੜਾ ਪ੍ਰਸ਼ਾਦ ਵਾਸਤੇ ਜਿਹੜੀ ਖਜ਼ਾਨੇ ਚੋਂ ਪੈਸਾ ਜਾਂਦਾ ਹੈ, ਇਸ ਦਾ ਉਹ ਪੈਸਾ ਕਬੂਲ ਨਹੀਂ ਕੀਤਾ ਜਾਵੇਗਾ। ਜਦੋਂ ਇਹ ਤਿੰਨੇ ਗੱਲਾਂ ਹੋ ਗਈਆਂ, ਸਵੇਰੇ ਬਾਜ਼ਾਰ ਦੇ ਵਿੱਚੋਂ ਲੰਘਿਆ ਮਹਾਰਾਜਾ ਰਣਜੀਤ ਸਿੰਘ, ਵੇਖਿਆ ਕੋਈ ਸਲਾਮ ਨਹੀਂ ਕਰ ਰਿਹਾ। ਸਿੱਖਾਂ ਨੇ ਕੀ ਕਰਨੀ ਸੀ, ਕੋਈ ਮੁਸਲਮਾਨ ਵੀ ਕੋਈ ਹਿੰਦੂ ਵੀ ਸਲਾਮ ਨਹੀਂ ਕਰ ਰਿਹਾ। ਤੇ ਪੁੱਛਿਆ ਵਜ਼ੀਰ ਨੂੰ ਕੀ ਗੱਲ ਹੈ, ਆਖਣ ਲੱਗਾ ਜੀ ਜਿਹੜਾ ਰਾਤੀ ਤੁਸੀਂ ਬਿਆਨ ਦਿੱਤਾ ਸੀ, ਅਕਾਲੀ ਫੂਲਾ ਸਿੰਘ ਨੇ ਇੱਕ ਬਿਆਨ ਹੋਰ ਦੇ ਦਿੱਤਾ। ਪਤਾ ਲੱਗਾ ਸਾਰੀ ਘਟਨਾ ਦਾ, ਦੋਸ਼ੀਆਂ ਵਾਂਗੂ ਸ੍ਰੀ ਹਰਿਮੰਦਰ ਸਾਹਿਬ ਪਹੁੰਚਿਆ, ਆਖਣ ਲੱਗਾ ਮੈਨੂੰ ਸਜ਼ਾ ਲਾਵੋ। ਸਜ਼ਾ ਇਹ ਲਾਈ ਗਈ ਕਿ ਇਸ ਨੂੰ ਰੁੱਖ ਦੇ ਨਾਲ ਬੰਨ ਕੇ ਕੋਰੜੇ ਮਾਰੇ ਜਾਣ। ਮਹਾਰਾਜਾ ਰਣਜੀਤ ਸਿੰਘ ਆਪਣੀ ਸ਼ਾਹੀ ਪੁਸ਼ਾਕ ਲਾ ਕੇ ਰੁੱਖ ਦੇ ਨਾਲ ਖਲੋ ਗਿਆ, ਤੇ ਜਦੋਂ ਕੋਰੜੇ ਮਾਰਨ ਵਾਲੇ ਨੇ ਹੱਥ ਉੱਤੇ ਚੱਕਿਆ ਤੇ ਅਕਾਲੀ ਫੂਲਾ ਸਿੰਘ ਨੇ ਰੋਕ ਦਿੱਤਾ, ਆਖਣ ਲੱਗਾ ਹੁਣ ਇਸ ਦੇ ਅੰਦਰੋਂ ਉਹ ਗੱਲ ਚਲੀ ਗਈ। ਤੇ ਜਦੋਂ ਰਾਤੀ ਨਾਚ ਵੇਖਿਆ ਸੀ, ਉਦੋਂ ਮੋਹਰਾਂ ਨੂੰ ਇਹ ਗੱਲ ਆਖੀ ਸੀ, ਮੈਂ ਤੈਨੂੰ ਪਟਰਾਣੀ ਬਣਾਵਾਂਗਾ। ਮੋਹਰਾਂ ਆਈ, ਉਹਨੇ ਆਖਿਆ ਤੂੰ ਮੈਨੂੰ ਰਾਤੀ ਆਖ ਕੇ ਆਇਆ ਸਾਂ, ਮੈਂ ਤੈਨੂੰ ਪਟਰਾਣੀ ਬਣਾਵਾਂਗਾ। ਆਂਦਾ ਮੈਂ ਆਖਿਆ ਨਹੀਂ। ਆਖਣ ਲੱਗੀ ਮੈਂ ਸੁਣਿਆ ਸਿੱਖ ਝੂਠ ਨਹੀਂ ਬੋਲਦੇ, ਤੂੰ ਸਿੱਖ ਹੋ ਕੇ ਝੂਠ ਬੋਲਦਾ। ਆਂਦਾ ਜਦੋਂ ਮੈਂ ਤੇਰੇ ਵਰਗੀ ਇਸਤਰੀ ਨੂੰ ਇਹ ਗੱਲ ਆਖਦਾ ਪਿਆ ਸਾਂ ਤੈਨੂੰ ਪਟਰਾਣੀ ਬਣਾਵਾਂਗਾ, ਉਦੋਂ ਮੈਂ ਸਿੱਖ ਹੀ ਹੈ ਨਹੀਂ ਸਾਂ। ਮਹਾਰਾਜਾ ਰਣਜੀਤ ਸਿੰਘ ਦੀ ਲਿਆਕਤ ਐਸੀ ਸੀ ਕਿ ਜਿਸ ਦੀ ਲਿਆਕਤ ਦੇ ਅੱਗੇ ਅਟਕ ਦਰਿਆ ਵਰਗੇ ਵੀ ਜਿਹੜੇ ਸਨ ਉਹ ਅਟਕ ਗਏ। ਮਹਾਰਾਜਾ ਰਣਜੀਤ ਸਿੰਘ ਬਾਰੇ ਅਜੀਜ਼ੋਦੀਨ ਦਾ ਇੱਕ ਸ਼ਬਦ ਹੈ, ਅਜੀਜ਼ੋਦੀਨ ਜਦੋਂ ਸ਼ਿਮਲੇ ਦੇ ਵਿੱਚ, ਇਹ ਵਜ਼ੀਰ ਸੀ ਮਹਾਰਾਜਾ ਰਣਜੀਤ ਸਿੰਘ ਦਾ, ਸ਼ਿਮਲੇ ਦੇ ਵਿੱਚ ਵਿਲੀਅਮ ਬੈਂਟਿੰਗ ਦੇ ਨਾਲ ਮਿਲਿਆ। ਭਾਰਤ ਦਾ ਜਨਰਲ ਗਵਰਨਰ ਹੋਇਆ ਹੈ ਵਿਲੀਅਮ ਬੈਂਟਿੰਗ, ਉਹਦੇ ਨਾਲ ਮਿਲਿਆ ਤੇ ਵਿਲੀਅਮ ਬੈਂਟਿੰਗ ਨੇ ਮਜ਼ਾਕ ਦੇ ਨਾਲ ਜਾਣ ਕੇ ਇਹ ਸ਼ਬਦ ਆਖੇ ਅਜੀਜ਼ੋਦੀਨ ਨੂੰ ਕਿ ਤੇਰੇ ਰਾਜੇ ਦੀ ਕਿਹੜੀ ਅੱਖ ਕਾਣੀ ਹੈ। ਅਜੀਜ਼ੋਦੀਨ ਨੇ ਜਵਾਬ ਦਿੱਤਾ, ਮੇਰਾ ਰਾਜਾ ਸੂਰਜ ਦੀ ਨਿਆਈ ਹੈ, ਕਿਉਂਕਿ ਹਿੰਦੂ ਮਤ ਦੇ ਅਨੁਸਾਰ ਸੂਰਜ ਦੀ ਇੱਕ ਅੱਖ ਹੈ ਤੇ ਇਹ ਮੰਨਿਆ ਜਾਂਦਾ ਕਿ ਜੇ ਦੋ ਅੱਖਾਂ ਹੋਣ ਤੇ ਸੰਸਾਰ ਸੜ ਜੇ। ਆਖਣ ਲੱਗਾ ਮੇਰਾ ਰਾਜਾ ਸੂਰਜ ਦੀ ਨਿਆਈ ਹੈ, ਮੈਂ ਕਦੀ ਉਹਦੇ ਚਿਹਰੇ ਵੱਲ ਵੇਖਿਆ ਹੀ ਨਹੀਂ, ਮੈਨੂੰ ਪਤਾ ਹੀ ਨਹੀਂ। ਜੇ ਤੁਸੀਂ ਪੈਰ ਬਾਰੇ ਪੁੱਛਣਾ ਚਾਹੁੰਦੇ ਹੋ ਤੇ ਮੈਂ ਉਹਦੇ ਪੈਰਾਂ ਬਾਰੇ ਦੱਸ ਸਕਦਾ, ਮੈਨੂੰ ਚਿਹਰੇ ਦਾ ਪਤਾ ਹੀ ਨਹੀਂ ਕਿਹੜੀ ਅੱਖ ਕਾਣੀ ਹੈ। ਮਹਾਰਾਜਾ ਰਣਜੀਤ ਸਿੰਘ ਉਹ ਸੀ, ਭਾਵੇਂ ਸਾਦਗੀ ਬਹੁਤ ਸੀ, ਸਾਦੀ ਜੀ ਪੱਗ ਬੰਨਦਾ ਸੀ, ਸਾਦੀ ਪੁਸ਼ਾਕ ਪਹਿਨਦਾ ਸੀ, ਪਰ ਸਤਸੰਗੀ ਜਨੋਂ ਇੱਕ ਜਜ਼ਬਾ ਸੀ। ਕੋਈ ਸਿੱਖ ਜਦੋਂ ਉਸਦੇ ਦਰਬਾਰ ਦੇ ਵਿੱਚ ਆਉਂਦਾ ਸੀ, ਉਸ ਨੂੰ ਇਹ ਗੱਲ ਕਹਿੰਦਾ ਸੀ ਕਿ ਵਧੀਆ ਤੋਂ ਵਧੀਆ ਗਹਿਣੇ ਪਾਓ, ਵਧੀਆ ਤੋਂ ਵਧੀਆ ਪੁਸ਼ਾਕ ਪਾਓ। ਇੱਕ ਘਟਨਾ ਆਉਂਦੀ ਏ, ਸ਼ਾਮ ਸਿੰਘ ਅਟਾਰੀ ਵਾਲਾ ਆਇਆ, ਉਸਨੇ ਆਪਣੇ ਗਲ ਦੇ ਵਿੱਚ ਬੜਾ ਕੀਮਤੀ ਹਾਰ ਪਾਇਆ ਹੋਇਆ ਸੀ। ਅਗਲੇ ਦਿਨ ਜਦੋਂ ਆਇਆ ਉਦੋਂ ਹਾਰ ਹੈ ਨਹੀਂ ਸੀ। ਮਹਾਰਾਜਾ ਰਣਜੀਤ ਸਿੰਘ ਨੇ ਪੁੱਛਿਆ ਹਾਰ ਕਿੱਥੇ ਹੈ? ਆਖਣ ਲੱਗਾ ਜਿਸ ਜੋਰੀ ਤੋਂ ਲਿਆ ਸੀ ਉਹ 70,000 ਰੁਪਇਆ ਮੰਗਦਾ ਸੀ, ਮੈਂ ਉਸਨੂੰ 50 ਦੇਣ ਨੂੰ ਤਿਆਰ ਸਾਂ। ਮਹਾਰਾਜਾ ਰਣਜੀਤ ਸਿੰਘ ਨੇ ਆਖਿਆ 70,000 ਰੁਪਇਆ ਦਿਓ ਤੇ ਇਸਨੂੰ ਉਹ ਹਾਰ ਲੈ ਕੇ ਦਿਓ। ਆਪ ਭਾਵੇਂ ਕਦੀ ਹਾਰ ਨਹੀਂ ਸੀ ਪਾਇਆ, ਪਰ ਆਪਣੇ ਦਰਬਾਰ ਵਿੱਚ ਆਏ ਹੋਏ ਸਿੱਖਾਂ ਨੂੰ ਉਹ ਚਾਹੁੰਦਾ ਸੀ ਕਿ ਉਹ ਚੰਗੀ ਤੋਂ ਚੰਗੀ ਪੁਸ਼ਾਕ ਪਹਿਨਣ, ਚੰਗੇ ਤੋਂ ਚੰਗੇ ਗਹਿਣੇ ਪਹਿਨਣ, ਚੰਗੇ ਤੋਂ ਚੰਗਾ ਘੋੜਾ ਜਿਹੜਾ ਹੈ ਆਪਣੇ ਥੱਲੇ ਰੱਖਣ। ਸਿੰਘ ਦੀ ਇਹ ਸੋਚ ਸੀ ਮਹਾਰਾਜਾ ਰਣਜੀਤ ਸਿੰਘ ਦੀ, ਇਸੇ ਕਰਕੇ ਮਹਾਰਾਜਾ ਰਣਜੀਤ ਸਿੰਘ ਦੇ ਜਾਣ ਦੇ ਉੱਤੇ ਇਹ ਵਿਰਲਾਪ ਕੀਤਾ ਜਾ ਰਿਹਾ। ਉਸ ਸ਼ੇਰੇ ਪੰਜਾਬ ਦੀਆਂ ਯਾਦਾਂ ਲੋਕਾਂ ਦੇ ਅੰਦਰ ਸਮਾਈਆਂ ਹੋਈਆਂ ਨੇ ਕਿ ਮਹਾਰਾਜਾ ਰਣਜੀਤ ਸਿੰਘ ਨੇ ਕਿਹੜਾ ਕਿਹੜਾ ਕਰਮ ਕੀਤਾ। ਸਤਸੰਗੀ ਜਨੋ, ਮਹਾਰਾਜਾ ਰਣਜੀਤ ਸਿੰਘ ਉਹ ਸੀ ਜਿਹਨੂੰ ਸਕੂਲੀ ਵਿੱਦਿਆ ਕੋਈ ਪ੍ਰਾਪਤ ਨਹੀਂ ਹੋਈ, ਸਕੂਲੀ ਵਿੱਦਿਆ ਪ੍ਰਾਪਤ ਨਹੀਂ ਹੋਈ। 10 ਸਾਲ ਦੀ ਉਮਰ ਦੇ ਵਿੱਚ ਪਹਿਲਾ ਜੰਗ ਮਹਾਰਾਜਾ ਰਣਜੀਤ ਸਿੰਘ ਨੇ ਲੜਿਆ, ਸਾਰੀ ਜ਼ਿੰਦਗੀ ਜੰਗਾਂ ਦੇ ਵਿੱਚ ਨਿਕਾਲੀ। ਪਰ ਦੂਸਰੇ ਬੰਨੇ ਇਹ ਸੀ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਹਰ ਇੱਕ ਸਿਪਾਹੀ ਬਾਰੇ ਪਤਾ ਸੀ, ਉਹਦੀ ਤਨਖਾਹ ਬਾਰੇ ਪਤਾ ਸੀ, ਇੰਨਾ ਕੁਛ ਪਤਾ ਸੀ ਕਿ ਕਈ ਵਾਰ ਵਜ਼ੀਰ ਹੈਰਾਨ ਹੋ ਜਾਂਦੇ ਸਨ ਕਿ ਇਹ ਬੰਦਾ ਤੇ ਤੁਸੀਂ ਕਈ ਸਾਲ ਪਹਿਲਾਂ ਵੇਖਿਆ ਸੀ। ਮਹਾਰਾਜਾ ਰਣਜੀਤ ਸਿੰਘ ਦੱਸ ਦਿੰਦਾ ਸੀ ਕਿ ਇਹ ਉਹ ਫਲਾਣਾ ਹੈ ਤੇ ਇਹ ਫਲਾਣੇ ਥਾਂ ਦੇ ਉੱਤੇ ਕੰਮ ਕਰਦਾ ਪਿਆ ਹੈ ਮੇਰੇ ਰਾਜ ਦੇ ਵਿੱਚ। ਇੰਨੇ ਬੰਦਿਆਂ ਦੇ ਹੁੰਦਿਆਂ ਹੋਇਆਂ, ਐਡੀ ਵੱਡੀ ਸੈਨਾ ਦੇ ਹੁੰਦਿਆਂ ਹੋਇਆਂ, ਇਹ ਮਹਾਰਾਜਾ ਰਣਜੀਤ ਸਿੰਘ ਦਾ ਦਿਮਾਗ ਸੀ। ਮਹਾਰਾਜਾ ਰਣਜੀਤ ਸਿੰਘ ਇਸ ਤਰ੍ਹਾਂ ਦੇ ਕੰਮ ਜਿਹੜੇ ਹੈ ਆਪਣੇ, ਜੇ ਕਿਸੇ ਨੂੰ ਰੋਕਣ ਦੀ ਗੱਲ ਹੈ, ਮਹਾਰਾਜੇ ਨੇ ਮਾਫ ਕਰਨ ਦੀ ਗੱਲ ਹੈ, ਤੇ ਉਹ ਸਭ ਤੋਂ ਵੱਡੀ ਇਹ ਹੈ ਕਿ ਕਸੂਰ ਦੇ ਨਵਾਬ ਨੂੰ ਮਹਾਰਾਜਾ ਰਣਜੀਤ ਸਿੰਘ ਨੇ 3 ਵਾਰੀ ਹਰਾਇਆ। ਉਹਨੇ 3 ਵਾਰੀ ਬਗਾਵਤ ਕੀਤੀ, 3 ਵਾਰੀ ਮਹਾਰਾਜਾ ਰਣਜੀਤ ਸਿੰਘ ਨੇ ਫੜਿਆ, 3 ਵਾਰੀ ਉਸਦੇ ਸਿਪਾਹੀਆਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਉਸ ਨੂੰ ਪੇਸ਼ ਕੀਤਾ, ਤੇ 3 ਵਾਰੀ ਬਖਸ਼ ਦਿੱਤਾ। ਜਦੋਂ ਉਹਨੇ ਆਖਿਆ ਮੇਰੀ ਜਾਨ ਬਖਸ਼ ਦਿਓ, ਕਹਿਣ ਲੱਗਾ ਬਖਸ਼ ਦਿਓ ਇਸ ਨੂੰ, ਨਹੀਂ ਮਾਰਨਾ। 3 ਵਾਰੀ ਬਖਸ਼ ਦਿੱਤਾ। ਇਸ ਤਰ੍ਹਾਂ ਦੀ ਲਿਆਕਤ, ਇਸ ਤਰ੍ਹਾਂ ਦੀ ਸਦਾਕਤ, ਇਸ ਤਰ੍ਹਾਂ ਦੇ ਇਤਫਾਕ ਰੱਖਣ ਵਾਲਾ ਉਹ ਬਾਦਸ਼ਾਹ, ਜਿਸ ਦਾ ਨਾਮ ਲੈ ਕੇ ਕਾਬਲ ਕੰਧਾਰ ਦੀਆਂ ਕੰਧਾਂ ਡਰਦੀਆਂ ਸਨ, ਜਿਸ ਦੇ ਬਾਣਾ ਦੇ ਵੇਗ ਦੇ ਅੱਗੇ ਸਤਸੰਗੀ ਜਨੋਂ ਪੌਣਾ ਆਪਣਾ ਰਾਹ ਛੱਡ ਦਿੰਦੀਆਂ ਸਨ, ਜਿਸ ਦੀ ਜਿਭਾ ਦੇ ਅੱਗੇ ਬੈਰੀ ਦੀ ਤਲਵਾਰ ਜਿਹੜੀ ਸੀ ਮਿਆਨ ਦੇ ਵਿੱਚੋਂ ਨਹੀਂ ਸੀ ਨਿਕਲਦੀ, ਜਿਸ ਦੇ ਤੇਜ ਦੇ ਅੱਗੇ ਦੁਸ਼ਮਣ ਦੀ ਬਹਾਦਰੀ ਦਾ ਪ੍ਰਤਾਪ ਜਿਹੜਾ ਸੀ ਉਹ ਮੱਧਮ ਪੈ ਜਾਂਦਾ। ਕਹਿੰਦੇ ਨੇ ਇੱਕ ਵਾਰੀ ਗੁਜਰਾਤ ਦੇ ਨਵਾਬ ਦੇ ਨਾਲ ਜੰਗਲ ਦੇ ਵਿੱਚ ਮਿਲ ਪਿਆ। ਗੁਜਰਾਤ ਦਾ ਨਵਾਬ ਆਖਣ ਲੱਗਾ, ਸ਼ੇਰੇ ਪੰਜਾਬ, ਬਗਾਨੀਆਂ ਮਾਵਾਂ ਦੇ ਪੁੱਤ ਕਿਉਂ ਮਰਵਾਉਂਦੇ ਆ, ਅੱਜ ਆਪਾਂ ਦੋਵੇਂ ਲੜ ਕੇ ਵੇਖ ਲੈਂਦੇ ਹਾਂ। ਮੈਂ ਆਪਣੀ ਤਲਵਾਰ ਨਾਲ ਤੇਰੇ ਤੇ ਵਾਰ ਕਰਦਾ, ਤੂੰ ਆਪਣੀ ਤਲਵਾਰ ਨਾਲ ਮੇਰੇ ਉੱਤੇ ਵਾਰ ਕਰ, ਅੱਜ ਪਤਾ ਲੱਗ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਹੱਸ ਕੇ ਆਖਣ ਲੱਗਾ, ਮੈਂ ਤੇਰੇ ਨਾਲ ਲੜ ਤੇ ਲੈਂਦਾ ਪਰ ਮੇਰੇ ਕੋਲ ਤਲਵਾਰ ਨਹੀਂ ਹੈਗੀ। ਉਹ ਆਖਣ ਲੱਗਾ, ਓਏ ਸਿੱਖ ਤੇ ਝੂਠ ਨਹੀਂ ਬੋਲਦੇ ਆ, ਖੱਬੇ ਪਾਸੇ 3 ਫੁੱਟ ਜਿਹੜੀ ਲਟਕਦੀ ਪਈ ਇਹ ਕੀ ਹੈ, ਤਲਵਾਰ ਨਹੀਂ ਤੇਰੇ ਕੋਲ? ਆਖਣ ਲੱਗਾ, ਇਹ ਤਲਵਾਰ ਚਲਾਉਣ ਵਾਸਤੇ ਨਹੀਂ, ਕਿਸੇ ਨੂੰ ਮਾਰਨ ਵਾਸਤੇ ਨਹੀਂ, ਇਹ ਤੇ ਮੇਰੀ ਗੁਰੂ ਨੇ ਰੱਖਿਆ ਕਰਨ ਵਾਸਤੇ ਮੈਨੂੰ ਦਿੱਤੀ ਹੈ, ਕਿਸੇ ਨੂੰ ਮਾਰਨ ਵਾਸਤੇ ਨਹੀਂ ਦਿੱਤੀ। ਮਹਾਰਾਜਾ ਰਣਜੀਤ ਸਿੰਘ ਉਹ ਸੀ ਸਤਸੰਗੀ ਜਨੂੰ, ਇਸੇ ਕਰਕੇ ਮਹਾਰਾਜਾ ਰਣਜੀਤ ਸਿੰਘ ਦੀ ਚਿਖਾ ਦੇ ਵਿੱਚੋਂ ਜਿਹੜੀਆਂ ਲਾਟਾਂ ਨਿਕਲਦੀਆਂ ਪਈਆਂ ਨੇ, ਲੋਕ ਬੈਠੇ ਉਸ ਦੀ ਚਿਖਾ ਦੇ ਦੁਆਲੇ ਉਸਦੇ ਰਾਜ ਦੀਆਂ ਗੱਲਾਂ ਕਿਸ ਤਰ੍ਹਾਂ ਕਰਦੇ ਪਏ ਨੇ, ਬਹੁਤ ਸੋਹਣਾ ਲਿਖਿਆ ਸ਼ਾਹ ਮੁਹੰਮਦ ਨੇ। ਉਹ ਕਹਿੰਦਾ, ਮਹਾਰਾਜਾ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਲਾਏ ਗਿਆ, ਮੁਲਤਾਨ ਕਸ਼ਮੀਰ ਪਸ਼ੋਰ ਚੰਬਾ ਜੰਮੂ ਕਾਂਗੜਾ ਕੋਟ ਨਿਵਾਏ ਗਿਆ, ਦੇਸ਼ ਹੋਰ ਲਦਾਖ ਤੇ ਚੀਨ ਤੋੜੀ, ਸ਼ਿੱਕਾ ਆਪਣੇ ਨਾਮ ਦਾ ਚਲਾਏ ਗਿਆ, ਸ਼ਾਹ ਮੁਹੰਮਦਾ ਜਾਣ 50 ਵਰਸਾਂ ਅੱਛਾ ਰੱਜ ਕੇ ਰਾਜ ਕਮਾਏ ਗਿਆ, 50 ਸਾਲ ਰਣਜੀਤ ਸਿੰਘ ਨੇ ਸੰਭਾਲ ਕੇ ਰੱਖੀ, ਸਿੱਖ ਪੰਥ ਦਾ ਇੱਕ ਰਾਜ ਬਣਾ ਕੇ ਦਿੱਤਾ, ਪੰਜਾਬੀਆਂ ਦਾ ਇੱਕ ਵੱਖਰਾ ਰਾਜ ਬਣਾ ਕੇ ਦਿੱਤਾ। ਸਤਸੰਗੀ ਜਨੋਂ ਕਿਸ ਤਰ੍ਹਾਂ ਯਾਦ ਕਰਦੇ ਨੇ ਉਸ ਪੰਜਾਬ ਦੇ ਰਾਜੇ ਨੂੰ, ਇਉਂ ਬੇਨਤੀ ਕੀਤੀ ਜਾ ਰਹੀ ਹੈ।
ਗੁਜਰੇ ਸਮੇਂ ਤੇ ਘੇਰ ਕੇ ਦੋ ਹੰਝੂ, ਗੱਲਾਂ ਕਰਾਂ ਗਰੀਬ ਨਿਵਾਜ ਦੀਆਂ, ਮਹਾਰਾਜਾ ਸਹਿ ਸ਼ੇਰ ਪੰਜਾਬੀਆਂ ਦਾ, ਅੱਖਾਂ ਵਿੱਚ ਰੜਕਣ ਲਿਸ਼ਕਾਂ ਤਾਜ ਦੀਆਂ।
ਉਹ ਸਾਰੇ ਗੀਤ ਉਦੋਂ ਪੁੱਬਾਂ ਮਾਰ ਰੋਏ, ਤਾਰਾਂ ਟੁੱਟੀਆਂ ਸੀ ਜਦੋਂ ਸਾਜ ਦੀਆਂ, ਜਿਹੜਾ ਨੰਗ ਅੱਜ ਕੱਲ ਦਾ ਕੱਜ ਦੇਵੇ, ਕੱਜ ਦੇਵੇ, ਹਾਂਜੀ ਕੱਜ ਦੇਵੇ, ਵਈਆਂ ਦੱਸ ਜਾ ਉਸ ਬਜਾਜ ਦੀਆਂ।
ਜਿਹੜੀ ਸ਼ੇਰ ਪੰਜਾਬ ਤੂੰ ਤਾਂਕ ਪਾਈ, ਗੂੰਜਾਂ ਪੈਂਦੀਆਂ ਉਸ ਆਵਾਜ ਦੀਆਂ, ਪੰਜੇ ਪਾਣੀ ਅੱਜ ਤੇਰੇ ਲਈ ਉੱਬੜਦੇ ਨੇ, ਗੱਲਾਂ ਹੁੰਦੀਆਂ ਨੇ ਤੇਰੇ ਰਾਜ ਦੀਆਂ।
ਉਹ ਲਿਖਿਆ ਹੋਇਆ ਇਤਿਹਾਸ ਦੀ ਇੱਕ ਹੀ ਉੱਤੇ, ਆਪ ਨਿਉਂ ਕੇ ਗੁਰੂ ਵਡਿਆਇਆ ਸੀ ਤੂੰ, ਸ੍ਰੀ ਗੁਰੂ ਨਾਨਕ ਜੀ ਸਹਾਏ ਲਿਖ ਕੇ ਚਲਾਇਆ ਸੀ ਤੂੰ।
ਉਹ ਨਕਸ਼ਾ ਜਿਹੜਾ ਸ਼ਹੀਦਾਂ ਉਲੀਕਿਆ ਸੀ, ਰਾਜ ਮਹਿਲ ਉਸ ਉੱਤੇ ਬਣਾਇਆ ਸੀ ਤੂੰ, ਰਾਜ ਕਰੇਗਾ ਖਾਲ ਬਚਨ ਗੁਰਦਾ, ਪੂਰਾ ਸ਼ੇਰ ਮਰਦਾ ਕਰ ਵਖਾਇਆ ਸੀ ਤੂੰ।
ਉਹ ਤੇਰੇ ਮਨ ਚ ਸੀ ਜਜ਼ਬਾ ਕੁਰਬਾਨੀਆਂ ਦਾ, ਤੇਰੀਆਂ ਸੋਚਾਂ ਸੀ ਦੂਰ ਦਰਾਜ ਦੀਆਂ, ਕਲਸ ਸੱਚਖੰਡ ਹਰਿਮੰਦਰ ਦੇ ਭਰਨ ਹਾਮੀ, ਗੱਲਾਂ ਹੁੰਦੀਆਂ ਨੇ ਤੇਰੇ ਰਾਜ ਦੀਆਂ।
ਤੇਰੇ ਜੋਹਰ ਜਲਾਲ ਦੇ ਤਾਈ ਸਿੱਖਾ, ਕੈਰੀ ਅੱਖ ਨਾ ਕਿਸੇ ਨੇ ਤੱਕਿਆ ਸੀ, ਡੁੱਬਦਾ ਸੂਰਜ ਨਹੀਂ ਸੀ ਜਿਸ ਦੇ ਰਾਜ ਅੰਦਰ, ਉਹਨੂੰ ਸਤਲਜੋਂ ਪਾਰ ਤੂੰ ਡੱਕਿਆ ਸੀ।
ਉਹ ਲਹੂ ਲੋਕਾਂ ਦਾ ਜਿਹੜੇ ਸੀ ਪੀਣ ਆਉਂਦੇ, ਦਰਾ ਖੈਬਰ ਤੋਂ ਪਰਾਂ ਤੂੰ ਤੱਕਿਆ ਸੀ, ਦਰਡ ਦਿੱਤਾ ਸੀ ਉਸ ਦੀ ਹੋਂਦ ਤਾਈ, ਸਿਰ ਰਤਾ ਕੂਜੀ ਨੇ ਵੀ ਚੱਕਿਆ ਸੀ।
ਉਹ ਸਿਰਾਂ ਧੜਾਂ ਦੀ ਉਸ ਥਾਂ ਧੜ ਲੱਗਦੀ, ਧੜ ਲੱਗਦੀ, ਹਾਂ ਧੜ ਲੱਗਦੀ, ਤੂੰ ਕੇ ਤੇਗ ਤੂੰ ਜਿੱਧਰ ਉਲਾਰਦਾ ਸੈਂ,
ਗਜਣੀ ਕਾਬਲ ਕੰਧਾਰ ਸੀ ਕੰਬ ਜਾਂਦੇ ਆ ਕੇ ਰੋਬ ਚ ਜਦੋਂ ਲਲਕਾਰ ਦਾਸੇ
ਕਰਨੀ ਕਰਨ ਦੀ ਪੂਰੀ ਸੀ ਸਮਝ ਤੈਨੂੰ ਕੈਂਠੇ ਬੁਦਕੀਆਂ ਕਰਨ ਤੋਂ ਵਾਰ ਦਾਸੈ ਹਾਰ ਖਾ ਕੇ ਜਿਹੜਾ ਸੀ ਨਿਉਂ ਜਾਂਦਾ ਉਹਨੂੰ ਆਪਣਿਆਂ ਵਾਂਗ ਸਤਿਕਾਰ ਦਾਸੈ
ਨਾਲ ਤੇਗ ਦੇ ਹੱਥੀ ਉਲੀਕੀਆਂ ਤੂੰ ਦੂਰ ਦੂਰ ਹੱਦਾਂ ਸਿੱਖ ਰਾਜ ਦੀਆਂ ਰਾਜੇ ਕਰਨ ਤੋਂ ਕਰਨੀ ਸੀ ਵੱਧ ਤੇਰੀ ਵੱਧ ਤੇਰੀ ਹਾਂਜੀ ਵੱਧ ਤੇਰੀ ਗੱਲਾਂ ਹੁੰਦੀਆਂ ਨੇ ਤੇਰੇ ਰਾਜ ਦੀਆਂ
ਪਾਰਸ ਸਮਝ ਤੈਨੂੰ ਜੇ ਕਿਸੇ ਤਵਾ ਲਾਇਆ ਅਸ਼ਕੇ ਤੇਰੇ ਤੂੰ ਉਸ ਨੂੰ ਝਿੜਕੇ ਆਣਾ ਸਾਵੀ ਲੋਹੇ ਤੋਂ ਸੋਨਾ ਲਟਾਉਣ ਲੱਗਿਆ ਮਹਾਦਾਨੀਆਂ ਤੂੰ ਰਤਾ ਥਿੜਕੇ ਆਣਾ
ਜੇ ਤੂੰ ਰਿੜਕਿਆ ਰਾਜ ਸੀ ਭੇਤ ਕੱਢੇ ਪਾਣੀ ਫੋਕਾ ਤੂੰ ਕਦੇ ਵੀ ਰਿੜਕੇ ਆਣਾ ਮੰਜੀ ਸਜਾ ਤੂੰ ਗੁਰੂ ਦਰਬਾਰ ਅੰਦਰ ਤੇਰਾ ਧਰਮ ਪਿਆਲੜਾ ਥਿੜਕੇ ਆਣਾ
ਲੰਨਾ ਸੀਸਾਂ ਤੂੰ ਦੁਖੀ ਨਤਾਣਿਆਂ ਤੋਂ ਸਿਰ ਤੇ ਚੁੱਕ ਕੇ ਪੰਡਾਇਆ ਨਾ ਸੱਚਿਆ ਮੈਰ ਮਾਵੇ ਮੈਰ ਮਾਵੇ ਹਾਂਜੀ ਮੈਰ ਮਾਵੇ ਗੱਲਾਂ ਹੁੰਦੀਆਂ ਨੇ ਤੇਰੇ ਰਾਜ ਦੀਆਂ
ਤੇਰਾ ਰਾਜ ਸੀ ਰਾਜ ਪੰਜਾਬੀਆਂ ਦਾ ਜਿੱਥੇ ਮੋਰ ਨਿਰਪੱਖਤਾ ਦੀ ਲੱਗਦੀ ਸੀ ਮੰਦਿਰ ਮਸਜਿਦ ਗਿਰਜੇ ਗੁਰਦੁਆਰਿਆਂ ਚ ਸਾਂਝੀ ਵਾਲਤਾ ਦੀ ਜੋਤ ਜਗਦੀ ਸੀ
ਤੇਰਾ ਹਿਰਦਾ ਸੀ ਸਾਗਰ ਵਿਸ਼ਾਲਤਾ ਦਾ ਜਿਸ ਵਿਚ ਰੋ ਹਰ ਧਰਮ ਦੀ ਵਗਦੀ ਸੀ ਮੋਹ ਲੈਂਦੀ ਲਿਆਕਤ ਸੀ ਮਨ ਤੇਰਾ ਖੁਸ਼ਾਮਦ ਕਦੇ ਵੀ ਤੈਨੂੰ ਨਾ ਠੱਗਦੀ ਸੀ
ਉਹ ਖੋਲ ਦਿੰਦੇ ਸੈ ਮੂੰਹ ਖਜਾਨਿਆਂ ਦੇ ਲੋੜਾਂ ਵੇਖ ਕੇ ਕਿਸੇ ਮੋਹਤਾਜ ਦੀਆਂ ਸਖੀ ਦਾਤ ਆ ਸੱਥਾਂ ਦੇ ਵਿੱਚ ਹੁਣ ਤੱਕ ਗੱਲਾਂ ਹੁੰਦੀਆਂ ਨੇ ਤੇਰੇ ਰਾਜ ਦੀਆਂ
ਲੱਖਾਂ ਬਰਕਤਾਂ ਸਨ ਤੇਰੇ ਰਾਜ ਅੰਦਰ ਹਾਂ ਰਾਜ ਅੰਦਰ ਤੂੰ ਸੈਂ ਪ੍ਰਜਾ ਦਾ ਸੱਚਾ ਗਮਖਾਰ ਸ਼ਾਹ ਤੇਰਾ ਰਾਜ ਸੀ ਲੋਕਾਂ ਦੇ ਦਿਲਾਂ ਉੱਤੇ ਜਿਸ ਦੀਆਂ ਹੱਦਾਂ ਸੀ ਕਾਦਰ ਕੰਬਾਰ ਸ਼ਾਹ
ਕੰਡੇ ਫੁੱਟ ਦੇ ਚੁਣ ਚੁਣ ਆਪ ਹੱਥੀ ਦਿੱਤਾ ਪਿਆਰੀ ਪਿਆਰ ਖਲਾਰ ਸ਼ਾਹ ਤੇਰੇ ਰਾਜ ਵਿੱਚ ਹਿੰਦੂ ਤੇ ਸਿੱਖ ਮੁਸਲਿਮ ਬਣ ਕੇ ਰਹਿੰਦੇ ਸੀ ਜਿਗਰੀ ਯਾਰ ਸ਼ਾਹ
ਦੁੱਧੋਂ ਪਾਣੀ ਤੂੰ ਚੰਨਾ ਨਿਤਾਰ ਦਾਸੈ ਨਿਤਾਰ ਦਾਸੈ ਹਾਂ ਨਿਤਾਰ ਦਾਸੈ ਹੱਦਾਂ ਟੱਪ ਕੇ ਗਰਜ ਲਿਹਾਜ ਦੀਆਂ ਮੱਧੂ ਸ਼ਾਂਗੀਆ ਅਰਸ਼ ਤੇ ਫਰਸ਼ ਦੀ ਉੱਤੇ ਗੱਲਾਂ ਹੁੰਦੀਆਂ ਨੇ ਤੇਰੇ ਰਾਜ ਦੀਆਂ ਗੱਲਾਂ ਹੁੰਦੀਆਂ ਨੇ ਤੇਰੇ ਰਾਜ ਦੀਆਂ
ਕਈ ਵਾਰ ਹੈਰਾਨੀ ਹੋ ਜਾਂਦੀ ਹੈ ਇਸ ਗੱਲ ਦੇ ਉੱਤੇ ਕਿ ਮਹਾਰਾਜਾ ਰਣਜੀਤ ਸਿੰਘ ਨੇ ਕੋਈ ਵੀ ਅਸਬਾਬ ਕਿਸੇ ਵੀ ਮਹਿਕਮੇ ਦੇ ਵਿੱਚ ਕੋਈ ਵੀ ਰਜਿਸਟਰ ਜਾਂ ਲਿਖਤੀ ਕੰਮ ਨਹੀਂ ਸੀ ਕਾਰਜ ਮਹਾਰਾਜਾ ਰਣਜੀਤ ਸਿੰਘ ਦਾ ਸਾਰਾ ਕੰਮ ਮੂੰਹ ਜਵਾਨੀ ਸੀ ਜਿਸ ਤਰ੍ਹਾਂ ਸਜ਼ਾ ਦੇਣ ਦਾ ਕੰਮ ਵੀ ਸਮੇਂ ਦੇ ਹਾਲਾਤ ਨੂੰ ਵੇਖ ਕੇ ਮਹਾਰਾਜਾ ਦਿੰਦਾ ਸੀ ਤੇ ਬਹੁਤ ਕਠੋਰ ਸਜ਼ਾ ਜਿਹੜੀਆਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਨਹੀਂ ਦਿੱਤੀਆਂ ਗਈਆਂ ਮਹਾਰਾਜਾ ਰਣਜੀਤ ਸਿੰਘ ਦੀ ਜੰਗ ਵੇਲੇ ਜੋ ਸਾਹਸ ਸੀ ਜੋ ਬਹਾਦਰੀ ਸੀ ਉਹ ਇਸ ਗੱਲ ਤੋਂ ਵੇਖੀ ਜਾ ਸਕਦੀ ਉਦੋਂ 18 ਸਾਲ ਦਾ ਸੀ ਜਦੋਂ ਸ਼ਾਹ ਸੁਜਾਨ ਨੂੰ ਸੰਮਣ ਬੁਰਜ ਦੇ ਥੱਲੇ ਖਲੋ ਕੇ ਮਹਾਰਾਜਾ ਰਣਜੀਤ ਸਿੰਘ ਨੇ ਵੰਗਾਰ ਕੇ ਇਹ ਗੱਲ ਆਖੀ ਸੀ ਉਹ ਅਬਦਾਲੀ ਦਿਆ ਪੁੱਤਰ ਆ ਚੜਤ ਸਿੰਘ ਦਾ ਪੁੱਤਰ ਆ ਤੈਨੂੰ ਵੰਗਾਰਦਾ ਪਿਆ ਈ ਥੱਲੇ ਆਣ ਕੇ ਦੋ ਹੱਥ ਕਰ ਲੈ ਇਹ ਮਹਾਰਾਜਾ ਰਣਜੀਤ ਸਿੰਘ ਦੇ ਅੰਦਰ ਸਾਹਸ ਸੀ ਦਲੇਰੀ ਸੀ ਜਿਨ੍ਹਾਂ ਪਠਾਨਾਂ ਤੋਂ ਲੋਕ ਡਰਦੇ ਸਨ ਮਹਾਰਾਜਾ ਰਣਜੀਤ ਸਿੰਘ ਉਹਨਾਂ ਬਾਰੇ ਆਪਣੇ ਸਿੱਖ ਭਰਾਵਾਂ ਨੂੰ ਇਹ ਗੱਲ ਦੱਸਦਾ ਪਿਆ ਸੀ ਕਿ ਇਹ ਝੂਠੀ ਗੱਲ ਜੇ ਅਸੀਂ ਉਹਨਾਂ ਤੋਂ ਮਿੰਟਾਂ ਦੇ ਵਿੱਚ ਜਿੱਤ ਜਾਵਾਂਗੇ ਇਹ ਗੱਲ ਸੱਚੀ ਕਰਕੇ ਵਿਖਾ ਦਿੱਤੀ ਮਹਾਰਾਜਾ ਰਣਜੀਤ ਸਿੰਘ ਨੇ ਕਿਉਂਕਿ ਇੱਕ ਭੈ ਬਣਿਆ ਹੋਇਆ ਸੀ ਹਿੰਦੁਸਤਾਨ ਦੇ ਵਿੱਚ ਕਿ ਜਦੋਂ ਪਠਾਨ ਚੜ੍ਹ ਕੇ ਆਉਣਗੇ ਉਹਨਾਂ ਦੇ ਅੱਗੇ ਕੋਈ ਨਹੀਂ ਟਿਕੇਗਾ ਬੜੀ ਔਖੀ ਗੱਲ ਹੈ ਅਸੀਂ ਸੋਚ ਵੀ ਨਹੀਂ ਸਕਦੇ ਕਿ ਅਬਦਾਲੀ ਵਰਗਿਆਂ ਦੇ 11 ਹਮਲੇ ਤੇ ਲੋਕਾਂ ਦਾ ਇਹ ਕਹਿ ਦੇਣਾ ਕਿ ਖਾਧਾ ਪੀਤਾ ਲਾਹੇ ਦਾ ਤੇ ਰਹਿੰਦਾ ਅਹਿਮਦ ਸ਼ਾਹੇ ਦਾ ਇਹ ਗੱਲਾਂ ਦੋ ਦੋ ਹਮਲੇ ਇੱਕ ਇੱਕ ਸਾਲ ਦੇ ਵਿੱਚ ਹੋ ਜਾਣੇ ਪਿੰਡਾਂ ਦੇ ਪਿੰਡ ਉੱਜੜ ਜਾਣੇ ਲੋਕਾਂ ਨੇ ਛੱਡ ਕੇ ਆਪਣੇ ਘਰ ਬਾਰ ਚਲੇ ਜਾਣੇ ਕਈ ਜੀ ਘਰਾਂ ਦੇ ਆਏ ਸਾਲ ਮਰ ਜਾਣੇ ਇਸ ਤਰ੍ਹਾਂ ਹੁੰਦਾ ਸੀ। ਪਰ ਇਸ ਪੰਜਾਬ ਛੇਰੇ ਪੰਜਾਬ ਨੇ ਉਹ ਖੈਬਰ ਦਾ ਦਰਾ ਬੰਦ ਕਰਕੇ ਰੱਖ ਦਿੱਤਾ। ਉਹ 700-800 ਸਾਲ ਤੋਂ ਜਿੱਥੋਂ ਹਮਲਾਵਰ ਆ ਰਹੇ ਸਨ, ਬੇਚੱਕ ਹੋ ਕੇ ਆ ਰਹੇ ਸਨ, ਉਹ ਰਸਤਾ ਬੰਦ ਕਰਕੇ ਰੱਖ ਦਿੱਤਾ। ਛੇਰੇ ਪੰਜਾਬ ਦੀ ਬਹਾਦਰੀ, ਉਸ ਦੀ ਸੈਨਾ, ਮੁਲਤਾਨ ਦਾ ਭਾਵੇਂ ਜੰਗ ਹੋਵੇ, ਭਾਵੇਂ ਅਟਕ ਦਰਿਆ ਤੇ ਛੇਰੇ ਪੰਜਾਬ ਲੜਦਾ ਹੋਵੇ, ਕਦੀ ਛੇਰੇ ਪੰਜਾਬ ਨੂੰ ਹਾਰ ਦਾ ਮੂੰਹ ਨਹੀਂ ਵੇਖਣਾ ਪਿਆ। ਸਤਿਗੁਰੂ ਪਾਤਸ਼ਾਹ ਦੀ ਐਸੀ ਬਖਸ਼ਿਸ਼ ਸੀ ਉਸ ਦੀ ਤਲਵਾਰ ਦੇ ਉੱਤੇ, ਜਿਸ ਪਾਸੇ ਨੂੰ ਉਸਨੇ ਮੂੰਹ ਕੀਤਾ ਜਿੱਤਾਂ ਉਸ ਦੇ ਕਦਮ ਚੁੰਮਦੀਆਂ ਸਨ। ਸਤਸੰਗੀ, ਜਦੋਂ ਦੂਸਰੇ ਬੰਨੇ ਉਹ ਆਪਣੇ ਜਨਤਾ ਦਾ ਐਡਾ ਵੱਡਾ ਹਿਤੈਸ਼ੀ ਸੀ, ਹਿੱਤੀ ਸੀ ਕਿ ਰਾਤ ਨੂੰ ਆਪਣਾ ਭੇਸ ਬਦਲ ਕੇ ਉਹ ਵਿੱਚ ਫਿਰਦਾ ਸੀ ਲੋਕਾਂ ਦੇ, ਕਿ ਕਿਸੇ ਨੂੰ ਕੋਈ ਦੁੱਖ ਤੇ ਨਹੀਂ, ਮੇਰੇ ਰਾਜ ਦੇ ਵਿੱਚ ਰਹਿੰਦਿਆਂ ਕੋਈ ਦੁਖੀ ਤੇ ਨਹੀਂ। ਸਤਸੰਗੀ ਜਨੋ, ਜਿੱਥੋਂ ਕੋਈ ਦੁੱਖ ਭਰੀ ਆਵਾਜ਼ ਆਉਣੀ, ਮਹਾਰਾਜਾ ਰਣਜੀਤ ਸਿੰਘ ਆਪ ਭੇਸ ਬਦਲ ਕੇ ਰਾਤ ਫਿਰਦਾ ਰਹਿੰਦਾ ਸੀ ਤੇ ਉਸੇ ਘਰ ਪਹੁੰਚ ਜਾਂਦਾ ਸੀ। ਇੱਕ ਬੜੀ ਸੁੰਦਰ ਘਟਨਾ ਹੈ, ਆਪ ਜੀ ਨੇ ਕਈ ਵਾਰ ਸਰਵਣ ਕੀਤੀ ਹੋਏਗੀ, ਕਿ ਅਕਾਲ ਪੈ ਗਿਆ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ, ਬਾਰਿਸ਼ ਨਾ ਹੋਈ, ਅਕਾਲ ਪੈ ਗਿਆ, ਕਿਉਂਕਿ ਖੇਤੀ ਜਿਹੜੀ ਸੀ ਸਾਰੀ ਬਾਰਿਸ਼ ਦੇ ਉੱਤੇ ਸੀ। ਅਕਾਲ ਐਸਾ ਪਿਆ, ਕਿਸੇ ਦੇ ਘਰ ਦਾਣੇ ਨਾ ਰਹੇ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਭੰਡਾਰੇ ਖੋਲ੍ਹ ਦਿੱਤੇ, ਕਿਉਂਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਉਪਦੇਸ਼ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ ਕਿ ਰਾਜਿਆਂ ਨੂੰ ਅੰਨਦਾਤਾ ਆਖਿਆ ਜਾਂਦਾ ਸੀ, ਕਿਉਂਕਿ ਉਹ ਜਿਹੜਾ ਭੰਡਾਰ ਸਟੋਰ ਕੀਤਾ ਹੋਇਆ ਅਨਾਜ ਸੀ, ਜਦੋਂ ਵੀ ਕਦੇ ਸੰਕਟ ਆਉਂਦਾ ਸੀ ਉਹਨੂੰ ਖੋਲ੍ਹ ਦਿੰਦੇ ਸਨ, ਉਹ ਲੋਕਾਂ ਦੇ ਵਿੱਚ ਵੰਡ ਦਿੰਦੇ ਸਨ, ਇਸ ਕਰਕੇ ਲੋਕ ਅੰਨਦਾਤਾ ਕਹਿੰਦੇ ਸਨ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਭੰਡਾਰੇ ਖੋਲ੍ਹ ਦਿੱਤੇ, ਕਹਿੰਦੇ ਇੱਕ ਮੋਚੀ ਜਿਹੜਾ ਸ਼ਹਿਰ ਦਾ, ਲਾਹੌਰ ਸ਼ਹਿਰ ਦਾ ਮੋਚੀ, ਉਹ ਉਸ ਭੰਡਾਰੇ ਦੇ ਕੋਲ ਗਿਆ। ਉਸਦੇ ਪੋਤਰੇ ਨੇ ਉਸਨੂੰ ਦੱਸਿਆ ਕਿ ਬਾਪੂ, ਮਹਾਰਾਜਾ ਰਣਜੀਤ ਸਿੰਘ ਦਾ ਭੰਡਾਰਾ ਖੁੱਲ੍ਹ ਗਿਆ, ਚੱਲ ਦਾਣੇ ਲੈ ਆਈਏ। ਆਪਣੇ ਪੋਤਰੇ ਨੂੰ ਨਾਲ ਲੈ ਕੇ ਉਸ ਭੰਡਾਰੇ ਦੇ ਕੋਲ ਪਹੁੰਚ ਗਿਆ। ਹੁਣ ਬਜ਼ੁਰਗ ਬੰਦਾ ਸੀ, ਉਸਨੇ ਪੰਡ ਵੱਡੀ ਪਾ ਲਈ, ਦਾਣੇ ਵਾਹਵਾ ਪਾਲੇ, ਹੁਣ ਚੱਕੇ ਨਾ ਜਾਣ। ਇੰਨੇ ਚਿਰ ਨੂੰ ਕੀ ਹੋਇਆ, ਇੱਕ ਮੁਸਾਫਰ ਆਇਆ ਜਿਸਨੇ ਆਪਣੇ ਮੂੰਹ ਦੇ ਉੱਤੇ ਕੱਪੜਾ ਲਪੇਟਿਆ ਹੋਇਆ ਸੀ। ਬੁੱਢੇ ਨੂੰ ਆਣ ਕੇ, ਉਸਦੇ ਪੋਤਰੇ ਨੂੰ ਆਣ ਕੇ ਆਖਿਆ, ਤੂੰ ਪੰਡ ਚੁਕਾ ਮੇਰੇ ਸਿਰ ਤੇ, ਮੈਂ ਛੱਡ ਆਉਣਾ, ਦੱਸੋ ਕਿੱਥੇ ਛੱਡ ਕੇ ਆਉਣੀ ਹੈ। ਉਹ ਪੰਡ ਚੁੱਕ ਲਈ। ਸਤਸੰਗੀ ਜਨੋ, ਉਸ ਨੂੰ ਵਿਧਾਤਾ ਸਿੰਘ ਤੀਰ ਨੇ ਬੜੇ ਸੁੰਦਰ ਸ਼ਬਦਾਂ ਦੇ ਵਿੱਚ ਲਿਖਿਆ ਉਸ ਘਟਨਾ ਨੂੰ। ਉਹ ਕਹਿੰਦਾ, ਉਹ ਪੰਡ ਹੀ ਤੁਰਿਆ ਜਾਂਦਾ ਜੇ ਕਿੰਨਾ ਸੋਹਣਾ ਲੱਗਦਾ, ਇਹ ਭਾਰੀ ਇਹ ਪੰਡ ਭਰੀ, ਪੈਂਡਾ ਵੀ ਚੋਖਾ, ਇਹ ਪਾਂਡੀ ਦੇ ਪਿੰਡੇ ਚੋ ਪਿਆ ਮੁੜਕਾ ਵਗਦਾ ਏ, ਪੁੱਜ ਗਿਆ ਟਿਕਾਣੇ ਤੇ, ਪੰਡ ਸੁੱਟ ਕੇ ਮੁੜਿਆ ਜਾਂ। ਉਸ ਬੁੱਢੜੇ ਮੋਚੀ ਦਾ ਦਿਲ ਡਾਢਾ ਭਰ ਆਇਆ, ਕਹਿੰਦਾ, ਸਰਦਾਰਾ ਜਿਉਂਦਾ ਰਹਿ, ਕੀ ਹੈ ਦੱਸ ਨਾਮ ਤੇਰਾ, ਤੂੰ ਮੁੱਲ ਲੈ ਲੀਤਾ ਈ ਇਸ ਬੁੱਢੜੇ ਮੋਚੀ ਨੂੰ, ਕਬਰਾਂ ਵਿੱਚ ਪੈ ਕੇ ਵੀ ਗਾਵਾਂਗਾ ਜਸ ਤੇਰਾ। ਉਸ ਹੀਰੇ ਪਾਂਡੀ ਨੇ ਸਿਰ ਤੋਂ ਚਾਦਰ ਲਾ ਦਿੱਤੀ, ਬਾਣਾ ਵੀ ਸ਼ਾਹੀ ਸੀ, ਸਿਰ ਤੇ ਵੀ ਕਲਗੀ ਸੀ। ਇਹ ਕਹਿ ਕੇ ਬੁੱਢੜੇ ਦੇ ਦਿਲ ਵਿੱਚ ਹਲਚਲ ਪਾ ਦਿੱਤੀ, ਬਾਬਾ ਮੈਂ ਰਾਜਾ ਹਾਂ, ਨਾ ਹੈ ਰਣਜੀਤ ਮੇਰਾ, ਨੇਕੀ ਹੈ ਕਾਰ ਮੇਰੀ, ਸਾਂਝਾ ਹੈ ਧਰਮ ਮੇਰਾ, ਕਾਬਲ ਦੀਆਂ ਕੰਧਾਂ ਤੱਕ ਬਾਬਾ ਮੈਂ ਪਾਉਂਦਾ ਕੂਕਰ ਹਾਂ, ਪਰ ਜਨਤਾ ਦਾ ਕੂਕਰ ਹਾਂ। ਉਹ ਮਹਾਰਾਜਾ ਰਣਜੀਤ ਸਿੰਘ ਆਪਣੇ ਸਿਰ ਤੇ ਪੰਡ ਚੁੱਕ ਕੇ ਲੋਕਾਂ ਦੇ ਦੁੱਖੜੇ ਬਣਾਉਂਦਾ ਫਿਰਦਾ ਸੀ, ਇਹ ਰਾਜਾ ਸੀ ਪੰਜਾਬ ਦਾ। ਸਤਸੰਗੀ ਜਦੋਂ ਕੋਈ ਸ਼ਾਹੀ ਗੱਦੀ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਜਿਵੇਂ ਮੁਗਲ ਰਾਜੇ ਬੈਠਦੇ ਸਨ, ਬਹੁਤ ਸਾਰੀ ਸ਼ਾਨੋ ਸ਼ੌਕਤ ਹੁੰਦੀ ਸੀ, ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦਾ ਕੋਈ ਦਰਬਾਰ ਨਹੀਂ ਸੀ। ਸਾਰੇ ਸਿੱਖ ਇਸ ਤਰ੍ਹਾਂ ਬੈਠੇ ਹੁੰਦੇ ਸਨ ਜਿਸ ਤਰ੍ਹਾਂ ਸਤ ਸੰਗਤ ਦੇ ਵਿੱਚ ਬੈਠੇ ਹੁੰਦੇ ਆ। ਤੇ ਆਮ ਸ਼ਬਦਾਂ ਦੇ ਵਿੱਚ ਅਜ਼ੀਜ਼ੁੱਦੀਨ ਲਿਖਦਾ ਹੈ, ਉਹ ਕਹਿੰਦਾ, ਆਮ ਸ਼ਬਦਾਂ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਸਾਰੇ ਭਰਾ ਕਹਿ ਕੇ ਵੀ ਸੰਬੋਧਨ ਕਰ ਦਿੰਦੇ ਸਨ। ਕਈ ਸਿੱਖ ਸਰਦਾਰ ਜਿਹੜੇ ਸਨ, ਭਰਾ ਕਹਿ ਕੇ ਵੀ ਸੰਬੋਧਨ ਕਰ ਦਿੰਦੇ ਸਨ। ਕੋਈ ਸ਼ੇਰੇ ਪੰਜਾਬ ਕਹਿ ਦਿੰਦਾ ਸੀ, ਕੋਈ ਸਿੱਖ ਸਰਦਾਰ ਕਹਿ ਦਿੰਦਾ ਸੀ, ਵੱਖਰੇ ਵੱਖਰੇ ਨਾਵਾਂ ਦੇ ਨਾਲ ਸੰਬੋਧਨ ਕਰ ਦਿੰਦੇ ਸਨ। ਤੇ ਆਮ ਦਰਬਾਰ, ਹਰ ਇੱਕ ਦੀ ਪਹੁੰਚ ਦੇ ਵਿੱਚ ਉਹ ਦਰਬਾਰ ਸੀ। ਹਰ ਬੰਦਾ ਮਨੁੱਖ ਜਿਹੜਾ ਸੀ ਉਸ ਦਰਬਾਰ ਦੇ ਵਿੱਚ ਫਰਿਆਦੀ ਹੋ ਸਕਦਾ ਸੀ, ਐਸਾ ਦਰਬਾਰ ਸੀ ਮਹਾਰਾਜਾ ਰਣਜੀਤ ਸਿੰਘ ਦਾ। ਉਸ ਦੇ ਜਾਣ ਤੋਂ ਬਾਅਦ ਪੰਜਾਬੀਆਂ ਦਾ ਹਸ਼ਰ ਕੀ ਹੋਇਆ, ਇਹ ਆਖਰੀ ਕਵਿਤਾ ਆਪ ਜੀ ਦੇ ਸਾਹਮਣੇ ਪੇਸ਼ ਕਰਨੀ ਹੈ। ਇਹ ਵਿਧਾਤਾ ਸਿੰਘ ਤੀਰ ਦੀ ਲਿਖੀ ਹੋਈ ਕਵਿਤਾ ਹੈ ਕਿ ਕਿਸ ਤਰ੍ਹਾਂ ਪੰਜਾਬੀਆਂ ਦਾ ਹਾਲ ਕੀ ਹੋਇਆ, ਸ਼ੇਰੇ ਪੰਜਾਬ ਦੇ ਜਾਣ ਪਿੱਛੋਂ ਪੰਜਾਬੀ ਤਾਹੀ ਕਿਸ ਤਰ੍ਹਾਂ ਮਾਰਦੇ ਹਨ, ਇਉਂ ਬੇਨਤੀ ਕੀਤੀ ਜਾ ਰਹੀ ਹੈ।
ਮੋਇਆ ਜਦੋਂ ਪੰਜਾਬ ਦਾ ਮਹਾਰਾਜਾ, ਮੋਈ ਵੀਰ ਤਾਬੀਰ ਪੰਜਾਬੀਆਂ ਦੀ, ਜਿਸ ਦੇ ਨਾਲ ਵੈਰੀ ਥਰ ਥਰ ਕੰਬਦੇ ਸੀ, ਟੁੱਟ ਗਈ ਸ਼ਮਸ਼ੀਰ ਪੰਜਾਬੀਆਂ ਦੀ,
ਉਹ ਤੁਰਿਆ ਸ਼ੇਰ ਦੇ ਪੈਰਾਂ ਵਿੱਚ ਫੇਰ ਪੈ ਗਈ, ਲੱਥੀ ਲੱਥੀ ਜੰਜੀਰ ਪੰਜਾਬੀਆਂ ਦੀ, ਉਹਦੇ ਰੰਗ ਮਹਲ ਤੇ ਲਹੂ ਡੁੱਲਾ, ਲਿਬੜ ਗਈ ਤਸਵੀਰ ਪੰਜਾਬੀਆਂ ਦੀ।
ਕਿਨੂੰ ਦੱਸੀਏ ਕਿਵੇਂ ਦੁਪਹਿਰ ਵੇਲੇ ਲੁੱਟੀ ਗਈ ਜੇ ਹੀਰ ਪੰਜਾਬੀਆਂ ਦੀ। ਕੱਲਾ ਸ਼ੇਰਨੀ ਚਿਖਾ ਦੇ ਵਿੱਚ ਸੜਿਆ, ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ।
ਉਹ ਪੰਜਾਂ ਤੱਤਾਂ ਦਾ ਜਦੋਂ ਸੀ ਸਾਜ ਟੁੱਟਾ, ਟੁੱਟੀ ਅੱਧ ਚੋਂ ਤਾਣ ਪੰਜਾਬੀਆਂ ਦੀ। ਜਦੋਂ ਜਿੰਦਾ ਨੇ ਸਵੀ ਤੇ ਵਹਿਣ ਪਾਏ, ਮੁੱਕੀ ਜਿੰਦ ਤੇ ਜਾਣ ਪੰਜਾਬੀਆਂ ਦੀ।
ਉਸਦੇ ਫੁੱਲਾਂ ਨੂੰ ਵੇਖ ਕੇ ਕਹਿਣ ਲੋਕੀ, ਹਾੜਾ ਕਹਿਣ ਲੋਕੀ, ਰੁੜੀ ਜਾਂਦੀ ਜੇ ਸ਼ਾਨ ਪੰਜਾਬੀਆਂ ਦੀ। ਮੈਨੂੰ ਰੁਕਾਉਣ ਕਮਾਣ ਪੰਜਾਬੀਆਂ ਦੀ।
ਉਹ ਧੀਰਜ ਦੇਣ ਵਾਲਾ ਸੁੱਤਾ ਵਿੱਚ ਕਫਨ, ਵੱਜੂ ਕਿਸ ਤਰ੍ਹਾਂ ਧੀਰ ਪੰਜਾਬੀਆਂ ਦੀ। ਕੱਲਾ ਸ਼ੇਰ ਨਹੀਂ ਚਿਖਾ ਦੇ ਵਿੱਚ ਸੜਿਆ, ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ।
ਉਹ ਮਾਲੀ ਤੁਰ ਗਿਆ ਛੱਡ ਕੇ ਬਾਗ ਸੁੰਜਾ, ਉਜੜ ਗਈ ਗੁਲਜ਼ਾਰ ਪੰਜਾਬੀਆਂ ਦੀ। ਮਾਲੀ ਤੁਰ ਗਿਆ ਛੱਡ ਕੇ ਬਾਗ ਸੁੰਜਾ, ਉਜੜ ਗਈ ਗੁਲਜ਼ਾਰ ਪੰਜਾਬੀਆਂ ਦੀ। ਸਿਰ ਤੋਂ ਤਾਜ ਦਲੀਪ ਦੇ ਨਹੀਂਓ ਲੱਥਾ, ਲੱਥ ਗਈ ਦਸਤਾਰ ਪੰਜਾਬੀਆਂ ਦੀ।
ਉਹ ਖੈਬਰ ਤੱਕ ਬਣਾਈ ਸੀ ਜੋ ਨਲਵੇ, ਖੁਸ ਗਈ ਜਾਗੀਰ ਪੰਜਾਬੀਆਂ ਦੀ। ਕੱਲਾ ਸ਼ੇਰ ਨਹੀਂ ਚਿਖਾ ਦੇ ਵਿੱਚ ਸੜਿਆ, ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ।
ਉਹ ਰਹਿ ਗਈ ਲਟਕਦੀ ਕਿਲੇ ਦੀ ਕੰਧ ਉੱਤੇ, ਰਾਤ ਪੀਣੀ ਤਲਵਾਰ ਪੰਜਾਬੀਆਂ ਦੀ। ਮਾਲਕ ਪੰਜਾਂ ਦਰਿਆਵਾਂ ਦੇ ਜਾਣ ਪਿੱਛੋਂ, ਲਈ ਕਿਸੇ ਨਾ ਸਾਰ ਪੰਜਾਬੀਆਂ ਦੀ।
ਉਹ ਸਾਥੀ ਤੁਰ ਗਿਆ ਛੱਡ ਕੇ ਮੈਂ ਫਲਾਂ ਨੂੰ, ਸਾਕੀ ਤੁਰ ਗਿਆ ਛੱਡ ਕੇ ਮੈਂ ਫਲਾਂ ਨੂੰ। ਉਤਰ ਗਿਆ ਸਰੂਰ ਪੰਜਾਬੀਆਂ ਦਾ, ਝੱਖੜ ਝੁੱਲਿਆ ਰੁੱਖ ਦੇ।
ਜਿੱਤ ਕੇ ਵੀ ਹੋਇਆ ਹੌਸਲਾ ਚੂਰ ਪੰਜਾਬੀਆਂ ਦਾ, ਟਲਿਆ ਨੂਰ ਪੰਜਾਬ ਦੇ ਮੁਖੜੇ ਤੋਂ, ਖੁੱਸਾ ਜਦੋਂ ਕੋਈ ਨੂਰ ਪੰਜਾਬੀਆਂ ਦਾ।
ਉਹ ਜੋਰੇ ਜੜੀ ਦੇ ਰਹੇ ਨਾ ਪਿੰਡਿਆਂ ਦੇ, ਰਹਿ ਗਈ ਲੱਕ ਤੇ ਲੀਰ ਪੰਜਾਬੀਆਂ ਦੀ। ਕੱਲਾ ਸ਼ੇਰ ਨਹੀਂ ਚਿਖਾ ਦੇ ਵਿੱਚ ਸੜਿਆ, ਪੰਜਾਬੀਆਂ ਦੀ।
ਉਹ ਪਈਆਂ ਗੁੰਜਲਾਂ ਕਿਸੇ ਤੋਂ ਖੁੱਲੀਆਂ ਨਾ, ਉਲਝੀ ਇਸ ਤਰ੍ਹਾਂ ਤਾਣੀ ਪੰਜਾਬੀਆਂ ਦੀ। ਪਾਟ ਜਾਵਦੇ ਕਾਲਜੇ ਪੱਥਰਾਂ ਦੇ, ਸੁਣ ਕੇ ਦਰਦ ਕਹਾਣੀ ਪੰਜਾਬੀਆਂ ਦੀ।
ਉਹ ਪਤਾ ਨਹੀਂ ਸੀ ਹੋਣੀ ਦੇ ਹੁਕਮ ਮੂਰੇ, ਕੋਈ ਪੇਸ਼ ਨਹੀਂ ਜਾਣੀ ਪੰਜਾਬੀਆਂ ਦੀ। ਮੋਈ ਹੋਈ ਰਣਜੀਤ ਦੀ ਮੜੀ ਉੱਤੇ, ਪੁੱਜ ਸਕੀ ਨਾ ਰਾਣੀ ਪੰਜਾਬੀਆਂ ਦੀ। ਉਹ ਜਾਗੇ ਭਾਗ ਵਿਦੇਸ਼ੀ ਬੰਦਿਆਂ ਦੇ, ਕਿਸਮਤ ਬਣੀ ਵਕੀਰ ਪੱਲਾ ਛੇ।
ਇਹ ਗੱਲ ਸੱਚ ਹੋ ਨਿਬੜੀ ਕਿਉਂਕਿ ਮਹਾਰਾਜਾ ਰਣਜੀਤ ਸਿੰਘ 1839 ਦੇ ਵਿੱਚ ਗਿਆ ਤੇ 1849 ਦੇ ਵਿੱਚ 10 ਸਾਲ ਬਾਅਦ ਹੀ ਅੰਗਰੇਜ਼ ਦਾ ਕਬਜ਼ਾ ਪੰਜਾਬ ਦੇ ਉੱਤੇ ਹੋ ਗਿਆ। ਲਾਹੌਰ ਤੋਂ ਕੇਸਰੀ ਨਿਸ਼ਾਨ ਸਾਹਿਬ ਲਾ ਕੇ ਉਸ ਦੀ ਥਾਂ ਦੇ ਉੱਤੇ ਯੂਨੀਅਨ ਚੈੱਕ ਦਾ ਨਿਸ਼ਾਨ ਜਿਹੜਾ ਸੀ ਝੁੱਲ ਗਿਆ। ਸਿਰਫ 10 ਸਾਲ ਦਾ ਇਹ ਸਮਾਂ ਪਿਆ ਹੈ। ਮਹਾਰਾਜਾ ਰਣਜੀਤ ਸਿੰਘ ਹੀ ਸੀ ਜਿਸ ਨੇ ਇਹ ਸਾਰਾ ਰਾਜ ਬਣਾਇਆ, ਪਰ ਸਤਸੰਗੀ ਜਨੋ ਅਫਸੋਸ ਕਿ ਆਉਣ ਵਾਲੇ ਉਸਦੇ ਦਾਅਵੇਦਾਰ ਉਸ ਰਾਜ ਨੂੰ ਸਾਂਭ ਨਾ ਸਕੇ। ਇਹ ਗੱਲ ਨਹੀਂ ਕਿ ਉਹ ਲਾਇਕ ਨਹੀਂ ਸਨ, ਫਿਰ ਕਦੀ ਸਮਾਂ ਮਿਲਿਆ ਇਹ ਜ਼ਰੂਰ ਇਸ ਪੱਖ ਦੇ ਉੱਤੇ ਗੱਲ ਕਰਾਂਗੇ। ਕਈ ਇਤਿਹਾਸਕਾਰ ਇਹ ਗੱਲ ਕਹਿੰਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਆਪਣੇ ਪੁੱਤਰਾਂ ਨੂੰ ਰਾਜਨੀਤਿਕ ਸਿੱਖਿਆ ਨਹੀਂ ਦੇ ਸਕਿਆ। ਇਹ ਗੱਲ ਨਹੀਂ, ਸਵਾਲ ਪਹਿਲਾ ਸਵਾਲ ਇਹ ਉੱਠਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਰਾਜਨੀਤਿਕ ਸਿੱਖਿਆ ਕਿਹਨੇ ਦਿੱਤੀ ਸੀ? ਕਿਉਂਕਿ ਜਦੋਂ ਮਹਾਰਾਜਾ ਰਣਜੀਤ ਸਿੰਘ 12 ਸਾਲਾਂ ਦਾ ਸੀ ਉਦੋਂ ਉਹਦਾ ਪਿਤਾ ਚਲਾ ਗਿਆ, ਉਸਨੇ ਰਾਜ ਕਿਸ ਤਰ੍ਹਾਂ ਬਣਾ ਲਿਆ? ਇਹ ਗੱਲ ਨਹੀਂ, ਇਹ ਤੇ ਧਿਆਨ ਸਿੰਘ ਡੋਗਰੇ ਹੋਰੀ ਇਸ ਗੱਲ ਤੇ ਤੁਲ ਚੁੱਕੇ ਸਨ ਕਿ ਰਾਜ ਕਿਸ ਤਰ੍ਹਾਂ ਬਰਬਾਦ ਕਰਨਾ ਹੈ, ਤੇ ਉਹਨਾਂ ਨੇ ਰਾਜ ਬਰਬਾਦ ਕਰ ਦਿੱਤਾ। ਪਰ ਸਤਸੰਗੀ ਜਨ, ਉਸ ਸ਼ੇਰੇ ਪੰਜਾਬ ਦੇ ਰਾਜ ਨੂੰ ਅੱਜ ਤੱਕ ਲੋਕ ਉਸੇ ਤਰ੍ਹਾਂ ਹੀ ਯਾਦ ਕਰਦੇ ਨੇ, ਕਿਉਂਕਿ ਉਸ ਦਾ ਰਾਜ ਪੰਜਾਬੀਆਂ ਦਾ ਰਾਜ ਸੀ, ਸਾਰਿਆਂ ਦਾ ਸਾਂਝਾ ਰਾਜ ਸੀ, ਜਿੱਥੇ ਸਾਰਿਆਂ ਨੂੰ ਇਹ ਮੌਕੇ ਮਿਲਦੇ ਸਨ, ਸਾਰਿਆਂ ਵਾਸਤੇ ਸਨਮਾਨ ਸੀ। ਇੰਨਾ ਕੁ ਕਹਿੰਦੇ ਹੋਏ ਖਿਮਾ ਦੇ ਜਾਚਕ ਹਾਂ, ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਹੋਣਗੀਆਂ, ਬੱਚੇ ਸਮਝ ਕੇ ਮੁਆਫ ਕਰਨਾ। ਸਾਰੀ ਸਾਧ ਸੰਗਤ ਇੱਕ ਵਾਰੀ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਜੀ।